co?
Guru Granth Kaljug Payo Shri Guru Rup Mahana Dasa Patshanya Rup Eho Guru Granth Rijo Guru Granth Sahib Sab Kera darshan hera so sharda tar eran kare papan gan ko tat shin kare jisme amrit gyan hai manat bhagat vairag shri guru granth sahib udgad mando kar anda श्री गुरु शब्द कमाए दिन जीते पंच विकार तिन संतन को वंदना सिर चरण पर होवे संत कसम दे नूरे असों परसों चटिए तुद बिठे सचे पातशाह मल जन्म जन्म देखते तुद बिठे सचे पातशाह मल जन्म जन्म देखते
वाहिगुरु जी बिना शास्त्र चारे भए केण जैसे महामूढ़ की जी चले पाज तैसे गुरु जग बीचं जब आपे आवे कहो कौन जोदा सुबीरं थिरावे
वाहिगुरु जी का खालसा वाहिगुरु जी की फतेह परम सत्कारयो गुरु स्वरूप गुरु खालसा सत्संग जीओ आप सर्वत संगतां नित दे बने हुए नियम अनुसार श्री गुरु ग्रंथ साहिब जी के पावन दरबार में पहुंचते हो जिथे कीर्तन का आनंद माना जीता है उस तो उपरंत जो लड़ी बार गुर इतिहास की कथा है उसनों श्रवण करन दा अवसर प्राप्त होया है सतगुरां दी इस पावन कथा का गुरु नानक साहिब जी तो लै करके श्री गुरु गोबिंद सिंह साहब तक अगर कोई अखर अखर कथा का अपने जीवन काल में श्रवण कर ले पंथ खालसे अंदर ऐसा निश्चा है कि वह जिंदगी कदे भी सिखी में डोलेगा नहीं सतगुरु महाराज साहब जी की अपार बख्शिश होएगी इस जीवन में कल्याण हो जाएगी कथा जो है कल्याणकारी है श्री गुरु गोबिंद सिंह साहब महाराज जिन्हां दी बाबत भाई साहब लिखते हैं छाए जाती एकता अनेकता दिलाए जाती पौधी कुदिल तक एवं पुराण की पाप ही परपक जाते धर्म तसक जाते वर्ण ग्रक जाते सहज विधान की देवी देवा दिवरे संतोख सिंह दूर होते रीत मिट जाती कथा वेदन पुराण की श्री गुरु गोबिंद सिंह पावन पर मशहूर मूर्त न होती जो कह करना लगा अगर गुरु गोबिंद सिंह साहब ना होते भारतवर्ष के विच कोई भी मंदिर किसी प्रकार का किसी देवी देवते का नहीं सी होना ਔਰੰਗ ਦੇਵ ਨੇ ਕਸਮ ਖਾ ਰੱਖੀ ਸੀ ਸਵਾ ਸਵਾ ਮਣ ਜੰਜੂ ਲਾ ਕੇ ਇਹੋ ਰੋਟੀ ਪਾਣੀ ਖਾ ਕਰਦਾ ਸੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦੇਣ ਹੈ ਜੋ ਅੱਜ ਭਾਰਤ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਧਰਮ ਕਾਇਮ ਕੀਤੇ ਨੇ ਉਨ੍ਹਾਂ ਦੀ ਰਾਖੀ ਗੁਰੂ ਗੋਬਿੰਦ ਸਿੰਘ ਸਾਹਿਬ। ਸੰਸਾਰ ਅਕਿਰਤ ਕਣ ਹੋ ਗਿਆ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਦੇਣ ਭਾਰਤ ਦੇ ਵਿੱਚ ਜੰਮਿਆ ਹੋਇਆ ਕੋਈ ਵੀ ਭਾਰਤ ਦਾ ਨਾਗਰਿਕ ਸਾਰੀ ਜ਼ਿੰਦਗੀ ਕਰਜ਼ਾ ਨਹੀਂ ਲਾ ਸਕਦਾ। ਜੇ ਗੁਰੂ ਜੀ ਦੀ ਸਿੱਖੀ ਧਾਰਨ ਕਰ ਲਵੇ ਤਾਂ ਇਸ ਕਰਜ਼ੇ ਤੋਂ ਮੁਕਤ ਹੁੰਦੇ। ਗੁਰੂ ਕਿਰਪਾ ਕਰੇ, ਜਿਸ ਗ੍ਰੰਥ ਦੀ ਆਪ ਜੀ ਕਥਾ ਸਰਵਣ ਕਰਦੇ ਹੋ, ਕੁਛ ਮੁੱਢਲੀ ਗੱਲ ਆਪ ਜੀ ਨੇ ਸਰਵਣ ਕੀਤੀ ਸੀ ਕਿ ਭਾਈ ਸੰਤੋਖ ਸਿੰਘ ਸਾਹਿਬ ਨੇ ਜੋ ਰਚਨਾ ਕੀਤੀ ਹੈ ਸ਼ਬਦਾਬੰਦੀ ਵਿੱਚ, ਕਿ ਇਸ ਇਤਿਹਾਸ ਦਾ ਜਿਹੜਾ ਮੂਲ ਹੈ ਵਾਰਤਕ ਪੋਥੀ ਸੀ, ਉਹ ਪੋਥੀ ਕਿਸ ਪ੍ਰਕਾਰ ਬਣੀ, ਜਿਸ ਦਾ ਉਤਾਰਾ ਭਾਈ ਸਾਹਿਬ ਜੀ ਨੇ ਕੀਤਾ ਹੈ, ਕੁਝ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਸਨ ਬੀਤੇ ਸਮੇਂ। ਆਪ ਸਾਰੇ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਿੱਖਾਂ ਦੇ ਵਿੱਚੋਂ ਬਾਬਾ ਬੁੱਢਾ ਸਾਹਿਬ ਜੀ ਹੋਏ। ਸੁਗੇ ਰੰਧਾਵੇ ਦੇ ਕਾਰਨ ਇਹਨਾਂ ਦਾ ਜਨਮ ਹੋਇਆ ਸੀ ਕੱਥੂ ਨੰਗਲ ਦੇ ਅੰਦਰ। ਪਸ਼ੂ ਚਾਰਦੇ ਹੋਏ 11 ਵਰੇ ਦੀ ਉਮਰ ਚ ਗੁਰੂ ਨਾਨਕ ਦੇ ਨਾਲ ਮਿਲਾਪ ਹੋਇਆ ਸੀ। 11 ਵਰੇ ਦੀ ਉਮਰ ਬਚਪਨ ਹੈ, ਕੋਈ ਸੋਝੀ ਨਹੀਂ। ਗੁਰੂ ਦੀ ਦ੍ਰਿਸ਼ਟੀ ਪੈ ਗਈ, ਮਹਾਰਾਜ ਸਾਹਿਬ ਜੀ ਨੇ ਭਾਈ ਵਾਲੇ ਨੂੰ ਕਿਹਾ ਕਿ ਉਸ ਬੱਚੇ ਨੂੰ ਬੁਲਾ ਕੇ ਸਾਡੇ ਕੋਲ ਲੈ ਕੇ ਬੁਲਾਇਆ ਤੇ ਕਿਹਾ, ਕਾਕਾ ਤੈਨੂੰ ਗੁਰੂ ਸਾਹਿਬ ਜੀ ਸੱਦੇ ਹੈ, ਆ ਕੇ ਨਮਸਕਾਰ ਕੀਤੀ। ਕਹਿਣ ਲੱਗੇ ਜੀ ਮੈਨੂੰ ਬੁਲਾਇਆ ਆਪ ਜੀ ਨੇ। ਕਹਿਣ ਲੱਗੇ ਹਾਂ ਕਾਕਾ, ਬਸ ਇੰਨੀ ਗੱਲ ਦੱਸ ਗਈ ਹੈ, ਜਿਹੜੇ ਪਸ਼ੂ ਹੈ ਵੀ ਇਹ ਪਸ਼ੂ ਤੇਰੇ ਨੇ। ਕਹਿਣ ਲੱਗਾ ਜੀ ਨਹੀਂ, ਇਹ ਹੋਰ ਕਿਸਦੇ ਹੈ? ਕਹਿੰਦੇ ਜੀ ਕੁਛ ਮੇਰੇ ਮਾਤਾ ਪਿਤਾ ਦੇ ਨੇ ਤੇ ਕੁਛ ਗੁਆਂਢੀਆਂ ਦੇ ਹੈ, ਮੇਰਾ ਕੋਈ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਬੜੀ ਸਮਰੱਥ ਹੈ, ਓਕੇ ਜਾ ਆਪਣੇ ਪਸ਼ੂ ਸੰਭਾਲ। ਚਲੇ ਗਏ ਭਾਈ ਬਾਲਾ ਸਾਹਿਬ ਜੀ। ਕਹਿਣ ਲੱਗੇ ਮਹਾਰਾਜ ਬੁਲਾਇਆ ਸੀ ਬੱਚੇ ਨੂੰ, ਕੋਈ ਵਿਸ਼ੇਸ਼ ਗੱਲ ਨਹੀਂ ਕੀਤੀ? ਕਹਿੰਦੇ ਬਾਲਿਆ, ਜਨਮਾਂ ਜਨਮਾਤਰਾਂ ਦੀ ਕਮਾਈ ਹੈ ਇਸ ਬੱਚੇ ਦੀ, ਜਗਾਉਣਾ ਸੀ ਇਸ ਨੂੰ, ਬਹੁਤੀਆਂ ਲੰਮੀਆਂ ਗੱਲਾਂ ਕਰਨ ਦੀ ਲੋੜ ਨਹੀਂ, ਜਗਾ ਦਿੱਤਾ। ਇਹਦਾ ਰੰਗ ਕੱਲ੍ਹ ਨੂੰ ਵੇਖੀ। ਸਤਿਗੁਰੂ ਮਹਾਰਾਜ ਸਾਹਿਬ ਜੀ ਚਲੇ ਗਏ ਵਾਪਸ ਕਰਤਾਰਪੁਰ। ਇਹ ਰਾਤ ਨੂੰ ਨੀਂਦ ਨਹੀਂ ਆਈ, ਗੁਰੂ ਨਾਨਕ ਦਾ ਸਰੂਪ ਹੀ ਦਿਖ ਗਿਆ। ਸਵੇਰੇ ਉੱਠਦਾ ਹੀ ਫਿਰ ਮੱਖਣ ਲੈ ਕੇ ਘਰਦਿਆਂ ਨੂੰ ਬਿਨਾਂ ਦੱਸੇ ਮਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਆ, ਕਹਿਣ ਲੱਗੇ ਕਾਕਾ ਇਹ ਮੱਖਣ ਲੈ ਕੇ ਆਇਆ, ਮਾਂ ਨੂੰ ਪੁੱਛ ਕੇ ਲੈ ਕੇ ਆਇਆ? ਕਹਿੰਦਾ ਜੀ ਨਹੀਂ। ਕਹਿੰਦੇ ਵੀ ਚੋਰੀ ਦਾ ਮੱਖਣ ਮੈਂ ਨਹੀਂ ਖਾਂਦਾ ਹੁੰਦਾ, ਇਹ ਵਾਪਸ ਲੈ ਜਾ। ਤੇਰੀ ਮਾਂ ਮਾਰੇਗੀ ਤੈਨੂੰ, ਇਹ ਚੋਰੀ ਕੀਤੀ ਹੈ, ਇਸ ਲਈ ਮਾਤਾ ਪਿਤਾ ਤੋਂ ਲਾਡੀ ਰੱਖੀ ਜਾਓ। ਉੱਥੇ ਰੋਣ ਲੱਗ ਪਿਆ। ਮਹਾਰਾਜ ਕਹਿੰਦੇ ਰੋਣਾ ਹੈ? ਕਹਿੰਦੇ ਜੀ ਮਾਂ ਤਾਂ ਪਤਾ ਨਹੀਂ ਮਾਰੇਗੀ ਜਾਂ ਨਹੀਂ ਮਾਰੇਗੀ, ਤੁਸੀਂ ਹੁਣੇ ਹੀ ਮਾਰ ਰਹੇ ਹੋ ਮੈਨੂੰ। ਮਹਾਰਾਜ ਕਹਿੰਦੇ ਮੈਂ ਤੈਨੂੰ ਮਾਰਿਆ ਥੋੜ੍ਹੀ ਹੈ, ਤੇਰਾ ਤਾਂ ਬਚਾਅ ਕੀਤਾ ਹੈ। ਕਹਿੰਦੇ ਜੀ ਇੰਨੂ ਵੱਡੀ ਹੋਰ ਮਾਰ ਕਿਵੇਂਗੀ, ਮੇਰੀ ਭੇਟਾਂ ਅੰਗੀਕਾਰ ਨਹੀਂ ਕੀਤੀ। ਮਹਾਰਾਜ ਕਹਿੰਦੇ ਤੇਰਾ ਨਾਮ ਕੀ ਹੈ? ਕਹਿੰਦੇ ਜੀ ਬੂੜਾ। ਇਹ ਗੱਲਾਂ ਤਾਂ ਮੁੰਡਿਆਂ ਵਾਲੀਆਂ ਕਰਦਾ, ਸਿਆਣਿਆਂ ਵਾਲੀਆਂ ਗੱਲਾਂ ਕਰਦਾ। ਉਸੇ ਵੇਲੇ ਸਵਾ ਸਵਾ ਗਿੱਠ ਦਾ ਚਿੱਟਾ ਦੁੱਧ ਵਰਗਾ ਦਾੜਾ ਆ ਗਿਆ। ਇਹ ਆਪਣੀ ਦਾੜੀ ਵੱਲ ਵੇਖ ਕੇ ਕਹਿੰਦਾ, ਮਹਾਰਾਜ ਆਹ ਕੀ ਕਰ ਦਿੱਤਾ, ਮੇਰੀ ਤਾਂ ਸ਼ਕਲ ਵਿਗੜ ਗਈ। ਇਹ ਵੱਡਾ ਹੋਣਾ ਸੀ, ਇਹ ਵੱਡਾ ਹੋ ਕੇ ਪਰਿਵਾਰ ਵਾਲਾ ਹੋਣਾ ਸੀ, ਇਹ ਹੁਣ ਤਾਂ ਕਿਸੇ ਨੇ ਰਿਸ਼ਤਾ ਵੀ ਨਹੀਂ ਕਰਨਾ। ਮਹਾਰਾਜ ਕਹਿੰਦੇ ਹੋਏਗਾ ਵੀ ਸਭ ਕੁਛ ਕਿ ਨਵੇਪ ਰਹੇਗਾ, ਗ੍ਰਸਥ ਵਿੱਚ ਵੀ ਨਵੇਪ ਰਹੇਗਾ। ਮਹਾਰਾਜ ਕਹਿੰਦੇ ਸਾਡੇ ਛੇਵੇਂ ਜਾਮੇ ਤੱਕ ਦਰਸ਼ਨ ਕਰੇਗਾ। ਉਹ ਬਾਬਾ ਬੁੱਢਾ ਸਾਹਿਬ ਜਿੰਨੀ ਦੇਰ ਤੱਕ ਆਪ ਹੀ ਰਹੇ, ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਦਿੰਦੇ ਰਹੇ, ਜਿਹੜੀ ਗੁਰ ਪ੍ਰਤਾਪ ਸੂਰਜ ਗ੍ਰੰਥ ਨਾਲ ਕਿਵੇਂ ਸੰਬੰਧ ਬਣਦਾ ਉਹ ਬੇਨਤੀ ਕਰਨ ਲੱਗਾ ਮੁੱਢਲੀ। ਦੂਜੇ ਨੰਬਰ ਤੇ ਇਹਨਾਂ ਦੀ ਪੀੜ੍ਹੀ ਭਾਈ ਭਾਨਾ ਦੀ ਹੋਈ। ਜਦੋਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਹੋਈ ਹੈ, ਉਸ ਵੇਲੇ ਲਾਹੌਰ ਨੂੰ ਜਾਣ ਲੱਗਿਆਂ ਆਪਣੇ ਸਾਹਿਬਜ਼ਾਦੇ ਤੇ ਸਾਡੇ ਸਿੱਖਾਂ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਂਹ ਪਕੜ ਕੇ ਬਾਬਾ ਬੁੱਢਾ ਸਾਹਿਬ ਦੇ ਹੱਥ ਵਿੱਚ ਫੜਾਈ। ਬਾਬਾ ਤੂੰ ਹੀ ਅਰਦਾਸਾਂ ਕਰਕੇ ਨਿਰੰਕਾਰ ਤੋਂ ਛੇਵਾਂ ਸਲੂਕ ਮੰਗਿਆ ਸੀ, ਤੇਰਾ ਵਿਦਿਆਰਥੀ ਵੀ ਹੈ, ਵਿਦਿਆਰਥੀ ਪੁੱਤਾਂ ਵਰਗਾ ਹੁੰਦਾ। ਮੈਂ ਚੱਲਿਆ ਭਾਈ ਗੁਰਦਾਸ ਤੇ ਤੁਸੀਂ ਸਿਆਣਿਆਂ ਸਿੱਖਾਂ ਨੇ ਸੰਭਾਲਣਾ, ਵਿਸ਼ੇਸ਼ ਕਰਕੇ ਮੈਂ ਤੈਨੂੰ ਆਪਣੇ ਪੁੱਤਰ ਦੀ ਬਾਂਹ ਫੜਾ ਕੇ ਚੱਲਿਆ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ, ਇਤਿਹਾਸ ਗਵਾਹ ਹੈ। ਪਹਿਲੀ ਸ਼ਾਦੀ ਗੁਰੂ ਹਰਗੋਬਿੰਦ ਸਾਹਿਬ ਦੀ ਗੱਲੇ ਗ੍ਰਾਮ ਵਾਲੇ ਮਾਤਾ ਮੋਦਰੀਆ ਨਰਾਇਣ ਦਾਸ ਦੀ ਪੁੱਤਰੀ ਨਾਲ ਗੁਰੂ ਅਰਜਨ ਦੇਵ ਜੀ ਦੇ ਹੁੰਦਿਆਂ ਹੋਈ। ਬਾਕੀ ਦੀਆਂ ਦੋ ਸ਼ਾਦੀਆਂ ਚ ਬਾਬਾ ਬੁੱਢਾ ਸਾਹਿਬ ਪਿਤਾ ਦੇ ਥਾਂ ਤੇ ਖੜੇ ਹੁੰਦੇ ਰਹੇ ਪ੍ਰਸ਼ਨਾਂ ਦਾ ਕਰਨ ਵਾਸਤੇ। ਇਹ ਬੜਾ ਭਾਰੀ ਸਤਿਕਾਰ ਸੀ ਬਾਬਾ ਬੁੱਢਾ ਸਾਹਿਬ ਜੀ ਦਾ। ਤੇ ਜਿਸ ਵੇਲੇ ਜੋਤੀ ਜੋਤ ਸਮਾਉਣ ਲੱਗੀ, ਬਾਬਾ ਬੁੱਢਾ ਸਾਹਿਬ ਆਪਣੇ ਪੁੱਤਰ ਭਾਨੇ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਵਿੱਚ ਫੜਾਈ। ਮਹਾਰਾਜ ਇਹ ਕੀ ਕਰਦੇ ਹੋ? ਕਹਿੰਦੇ ਤੁਹਾਡੇ ਪਿਤਾ ਨੇ, ਤੁਸੀਂ ਬਚਪਨ ਦੇ ਵਿੱਚ ਸੀ, ਤੁਹਾਡੀ ਬਾਂਹ ਮੇਰੇ ਹੱਥ ਵਿੱਚ ਫੜਾਈ ਸੀ, ਹੁਣ ਮੈਂ ਸੰਸਾਰ ਤੋਂ ਚੱਲਿਆ, ਆਪਣੇ ਪੁੱਤਰ ਦੀ ਬਾਂਹ ਤੁਹਾਡੇ ਹੱਥ ਵਿੱਚ ਫੜਾ ਕੇ ਚੱਲੀ। ਉਸ ਤੋਂ ਬਾਅਦ ਭਾਈ ਭਾਨੇ ਨੇ ਆਪਣੀ ਡਿਊਟੀ ਨਿਭਾਉਂਦਿਆਂ ਗੁਰੂ ਘਰ ਵਿੱਚ ਮਾਣ ਪ੍ਰਾਪਤ ਕੀਤਾ, ਬਾਬਾ ਬੁੱਢਾ ਸਾਹਿਬ ਦੀ ਗੱਦੀ ਤੇ ਰਹੇ। ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਭਾਈ ਜਲਾਲ ਜੀ ਆਏ। ਕੁਦਰਤ ਨੇ ਸਮਾਂ ਬਹੁਤਾ ਲੰਮਾ ਨਹੀਂ ਦਿੱਤਾ, 2 ਮਹੀਨੇ ਤੋਂ ਬਾਅਦ ਇਹ ਸੰਸਾਰ ਤੋਂ ਚਲੇ ਗਏ। ਭਾਈ ਭਾਨੇ ਦੇ ਥਾਂ ਤੇ ਜਲਾਲ ਜੀ ਆਏ, ਜਲਾਲ ਦੀ ਥਾਂ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਭਾਈ ਸਰਵਣ ਜੀ ਆਏ। ਚੌਥੇ ਥਾਂ ਭਾਈ ਸਰਵਣ ਜੀ ਦੇ ਥਾਂ ਤੇ ਭਾਈ ਝੰਡਾ ਜੀ ਆਏ। ਭਾਈ ਝੰਡਾ ਜੀ ਦੇ ਘਰ ਸਾਲ ਸੀ ਭਾਈ ਗੁਰਦਿੱਤਾ ਜੀ ਆਏ। ਭਾਈ ਗੁਰਦਿੱਤਾ ਜੀ ਉਹ ਨੇ ਜਿਨ੍ਹਾਂ ਨੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਦੋਂ ਉਹਨਾਂ ਨੇ ਸ਼ਹੀਦੀ ਦਿੱਤੀ ਹੈ ਦਿੱਲੀ ਜਾਣਾ ਕੀਤਾ ਸੀ। ਇਹ ਭਾਈ ਗੁਰਦਿੱਤਾ ਜੀ ਉਹ ਹਨ, ਬਾਬਾ ਗੁਰਦਿੱਤਾ ਨਾ ਜਾਣ ਲੈਣਾ ਗੁਰੂ ਕਾ ਸਾਹਿਬ ਦਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਲਈ ਕੀ ਹੁਕਮ ਹੈ? ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਭਾਈ ਗੁਰਦਿੱਤਾ, ਸਾਡੀ ਸ਼ਹੀਦੀ ਤੋਂ ਬਾਅਦ ਤੈਨੂੰ ਤੁਰਕਾਂ ਨੇ ਸ਼ਹੀਦ ਨਹੀਂ ਕਰਨਾ, ਤੈਨੂੰ ਛੱਡ ਦੇਣਾ, ਤੂੰ ਵਾਪਸ ਚਲਾ ਜਾਈ ਅਨੰਦਪੁਰ ਸਾਹਿਬ ਨੂੰ। ਕਹਿੰਦਾ, ਨਹੀਂ ਮਹਾਰਾਜ, ਮੈਂ ਜਾਣਾ ਨਹੀਂ ਚਾਹੁੰਦਾ। ਕਹਿੰਦੇ, ਕਿਉਂ? ਕਹਿੰਦੇ ਜੀ, ਸੁਭਾਅ ਪੱਕ ਗਿਆ ਤੁਹਾਡੇ ਨਾਲ ਰਹਿਣ, ਹੁਣ ਬਦਲਿਆ ਨਹੀਂ ਜਾਣਾ। ਮਤਲਬ ਕਹਿੰਦੇ ਜੀ, ਜਿੰਨਾ ਚਿਰ ਤੁਹਾਡੀ ਦੇਹ ਸੀ ਸੰਸਾਰ ਵਿੱਚ, ਮੈਂ ਉਨ੍ਹਾਂ ਚਿਰ ਇਹ ਦੇਹ ਰੱਖਣੀ ਸੀ, ਤੁਹਾਤੋਂ ਬਾਅਦ ਇਹ ਸਰੀਰ ਰੱਖਣ ਦਾ ਅਰਥ ਹੋਇਆ। ਚੰਗੀ ਗੱਲ ਸੀ, ਮੈਨੂੰ ਸ਼ਹੀਦ ਕਰ ਦਿੰਦੇ। ਮਹਾਰਾਜ ਕਹਿੰਦੇ, ਧਰਮ ਗਿਆਨੀ ਹੈ, ਸਰੀਰ ਕੀ ਹੈ ਤਾਂ ਜਿਵੇਂ ਸੱਪ ਖੁਜਲਾ ਕੇ ਪਰੇ ਹੋ ਜਾਂਦਾ, ਤੂੰ ਛੱਡ ਕੇ ਆ ਜਾਈ ਫਿਰ ਨਾਲ ਸੱਚਖੰਡ ਨੂੰ ਆ ਜਾਈ। ਅਖੇ ਜੀ ਜਿੱਥੇ ਸਰੀਰ ਤਿਆਗਾਂ ਆ ਗਿਆ ਦਿਓ, ਕਹਿੰਦੇ ਜਦੋਂ ਗਵਾਲੀਅਰ ਦੇ ਕਿਲੇ ਸਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਸੀ, ਬਾਬਾ ਬੁੱਢਾ ਸਾਹਿਬ ਨੇ ਜਮੁਨਾ ਦੇ ਕਿਨਾਰੇ ਤੇ ਘੋੜਿਆਂ ਦੀ ਸਵਾਲ ਕੀਤੀ, ਜਿੱਥੇ ਬਾਬਾ ਬੁੱਢਾ ਸਾਹਿਬ ਦੇ ਚਰਨ ਪਏ ਤੋਂ ਉਨ੍ਹਾਂ ਦੀ ਵੰਸ਼ ਵਿੱਚ ਹੋਏ, ਉੱਥੇ ਆਪਣਾ ਪੈ ਕੇ ਸਰੀਰ ਤਿਆਗਦੇ, ਉੱਥੇ ਸਰੀਰ ਤਿਆਗਦੇ। ਡਾਕਟਰ ਭਾਈ ਵੀਰ ਸਿੰਘ ਨੇ ਬੜੀ ਖੋਜ ਕੀਤੀ ਕਿ ਉਹ ਜਗ੍ਹਾ ਲੱਭ ਜਾਵੇ, ਪਰ ਉਹ ਜਗ੍ਹਾ ਲੱਭ ਨਾ ਸਕੀ। ਭਾਈ ਸਾਹਿਬ ਦੀ ਕੋਸ਼ ਬੜੀ ਸੀ, ਕਦੇ ਫੋਕੀ ਗੱਲ ਨਹੀਂ ਸੀ ਕਰਦੇ ਡਾਕਟਰ ਭਾਈ ਵੀਰ ਸਿੰਘ, ਤੇ ਉਹ ਜਗ੍ਹਾ ਤਾਂ ਲੋਪ ਹੋ ਗਈ, ਪਤਾ ਨਹੀਂ ਜਮੁਨਾ ਦੇ ਘਾਹ ਲੱਗਣ ਕਰਕੇ ਜਮੁਨਾ ਦੇ ਵਿੱਚ ਆ ਗਈ, ਕੁਛ ਵੀ ਹੋਇਆ ਤਾਂ ਉਹ ਜਗ੍ਹਾ ਲੱਭੀ ਗਈ। ਥੋੜਾ ਜਿਹਾ ਆਈਡੀਆ ਹੈ ਵੀ ਇੰਨੇ ਕੁ ਏਰੀਏ ਦੇ ਵਿੱਚ। ਤੇ ਭਾਈ ਗੁਰਦਿੱਤਾ ਜੀ ਜਦੋਂ ਸੰਸਾਰ ਤੋਂ ਜਾਂਦੇ ਹਨ, ਉਦੋਂ ਉਨ੍ਹਾਂ ਦੇ ਸਪੁੱਤਰ ਸੱਤਵੇਂ ਥਾਂ ਤੇ ਜਿਨ੍ਹਾਂ ਦਾ ਨਾਮ ਹੈ ਭਾਈ ਰਾਮ ਕੌਰ, ਅੰਮ੍ਰਿਤ ਛੱਕ ਕੇ ਬਣ ਗਏ ਭਾਈ ਗੁਰਬਖਸ਼ ਸਿੰਘ। ਇਤਿਹਾਸ ਦੇ ਪੰਨੇ ਬੋਲ ਕੇ ਦੱਸਦੇ ਹਨ ਕਿ ਭਾਈ ਰਾਮ ਕੌਰ ਦੀ ਉਮਰ ਉਸ ਵੇਲੇ ਸਿਰਫ 3 ਵਰ੍ਹਿਆਂ ਦੀ ਸੀ। 3 ਵਰ੍ਹਿਆਂ ਦੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਛੱਡ ਕੇ ਪਿਤਾ, ਕੋਈ ਪੁੱਤਰ ਦਾ ਵੋਹ ਨਹੀਂ, ਪਰਿਵਾਰ ਦਾ ਵੋਹ ਨਹੀਂ, ਗੁਰੂ ਦੇ ਨਾਲ ਸਨੇਹ। ਨਵਾਦਤ ਦੀ ਪੀਰ ਮਰੀ ਤਾਂ ਪਿਰਹੜੀ ਉਹ ਨਿਭ ਹੈ ਨਾਲੇ ਨਵਾਦ। ਸੱਤਵੇਂ ਥਾਂ ਤੇ ਭਾਈ ਰਾਮ ਕੌਰ, ਤੇ ਭਾਈ ਰਾਮ ਕੌਰ ਜੀ ਜਿਨ੍ਹਾਂ ਨੇ ਇਹ ਇਤਿਹਾਸ ਦਾ ਸੋਮਾ ਜਿਹੜਾ ਅੱਜ ਥਾਂ ਥਾਂ ਪੰਥ ਦੇ ਵਿੱਚ ਜਿਹਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਕਹਿੰਦੇ ਹੋ, ਇਹ ਮਹਾਨ ਗੰਗਾ ਲਿਆਉਣ ਵਾਲਾ ਭਗੀਰਥੀ ਨਿਆਈ ਭਾਈ ਰਾਮ ਕੌਰ ਹੈ। ਤੇ ਉਹ ਕਿਸ ਪ੍ਰਕਾਰ ਸਬੰਧ ਬਣਦਾ, ਕਲਗੀ ਵਾਲੇ ਸਤਿਗੁਰੂ ਦੱਖਣ ਦੇਸ਼ ਚੱਲੇ ਹੈ, ਭਾਈ ਸਾਹਿਬ ਜੀ ਦੀ ਮਾਤਾ ਜਿਹੜੀ ਹੈ ਤੇ ਉਸਨੇ ਬੇਨਤੀ ਕੀਤੀ ਕਲਗੀ ਵਾਲੇ ਸਤਿਗੁਰੂ, ਕਿਉਂਕਿ ਜਿਵੇਂ ਬਾਬੇ ਬੁੱਢੇ ਸਾਹਿਬ ਦਾ ਸਤਿਕਾਰ ਸੀ, ਭਾਈ ਰਾਮ ਕੌਰ ਜੀ ਦਾ ਇਸੇ ਤਰ੍ਹਾਂ ਸਤਿਕਾਰ ਗੁਰੂ ਘਰ ਵਿੱਚ ਹੋਇਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰਦਾ ਗੱਦੀ ਦਾ ਤਿਲਕ ਦੇਣਾ ਸੀ, ਗੁਰਦਾ ਗੱਦੀ ਤੇ ਬਹਿਣ ਵਾਲੇ ਗੁਰੂ ਦੀ ਉਮਰ 9 ਵਰ੍ਹਿਆਂ ਦੀ, ਕਲਗੀ ਵਾਲੇ ਸਤਿਗੁਰੂ ਦੀ, ਤੇ ਤਿਲਕ ਦੇਣ ਵਾਲਾ ਸੀ ਜਿਹੜਾ, ਇਹਦੀ ਉਮਰ 3 ਵਰ੍ਹਿਆਂ ਦੀ ਸੀ। ਉਸ ਗੋਦੀ ਚੁੱਕ ਕੇ ਤਿਲਕ ਰਸਮ ਅਦਾ ਕਰਾਈ ਸੀ। ਉਸ ਵੇਲੇ ਤੋਂ ਕਲਗੀ ਵਾਲੇ ਸਤਿਗੁਰੂ ਬੜਾ ਸਤਿਕਾਰ ਕਰਦੇ ਸਨ, ਬ੍ਰਹਮ ਗਿਆਨੀ ਸੀ। ਤੇ ਜਿਸ ਵੇਲੇ ਦਮਦਮਾ ਸਾਹਿਬ ਤੋਂ ਅੱਗੇ ਕਲਗੀ ਵਾਲੇ ਸਤਿਗੁਰੂ ਦੱਖਣ ਵਾਲੇ ਪਾਸੇ ਤੁਰੇ, ਇਹਦੀ ਮਾਂ ਨੇ ਪੁਕਾਰ ਕੀਤੀ, ਰੋ ਕੇ, ਸੱਚੇ ਪਾਤਸ਼ਾਹ ਮੇਰਾ ਇਕਲੌਤਾ ਬੇਟਾ, ਪਤੀ ਤਾਂ ਤੁਹਾਡੇ ਪਿਤਾ ਦੇ ਨਾਲ ਸੰਸਾਰ ਤੋਂ ਚਲੇ ਗਏ, ਮੇਰੇ ਪ੍ਰਾਣ ਇਹਦੇ ਵਿੱਚ ਵਸਦੇ, ਮੇਰੇ ਪੁੱਤਰ ਨੂੰ ਜੇ ਕਿਰਪਾ ਕਰਕੇ ਵਾਪਸ ਭੇਜ ਦਿਓ। ਮਾਤਾ ਮੋਹ ਵਿੱਚ ਆ ਕੇ ਕਲਗੀ ਵਾਲੇ ਸਤਿਗੁਰੂ ਬੇਨਤੀ ਕਰਦੀ ਹੈ, ਮਹਾਰਾਜ ਕਹਿੰਦੇ ਭਾਈ ਸਾਹਿਬ ਜਾਓ ਮਾਤਾ ਨੂੰ ਸੁੱਖ ਦਿਓ। ਕਹਿੰਦੇ ਮਹਾਰਾਜ ਮੈਂ ਪ੍ਰਣ ਕਰ ਚੁੱਕਾ ਕਿ ਤੁਹਾਡੇ ਦਰਸ਼ਨ ਕਰੇ ਬਿਨਾ ਪ੍ਰਸ਼ਾਦਾ ਨਹੀਂ ਛਕਣਾ, ਤੇ ਫਿਰ ਮੈਂ ਤੁਹਾਡੇ ਦਰਸ਼ਨ ਨਹੀਂ ਹੋਣੇ, ਪ੍ਰਸ਼ਾਦਾ ਨਹੀਂ ਛਕਣਾ, ਸਰੀਰ ਕਿੰਨਾ ਕੁ ਚਿਰ ਰਹੂਗਾ ਮੇਰਾ, ਤੇ ਮਾਂ ਨੇ ਤਾਂ ਮਰਨਾ ਹੀ ਹੈ, ਉਦੋਂ ਮਰ ਜਾਊਗੀ ਮੇਰੇ ਤੋਂ ਬਾਅਦ, ਤੇ ਹੁਣ 4 ਦਿਨ ਪਹਿਲਾਂ ਮਰ ਜਾਊ, ਤਾਂ ਕੋਈ ਬਾਤ ਨਹੀਂ, ਮੈਨੂੰ ਤੁਹਾਡੇ ਨਾਲ ਜਾਣ ਦੀ ਆਗਿਆ ਦਿਓ। ਮਹਾਰਾਜ ਕਹਿੰਦੇ ਨੇ ਤੂੰ ਜਾ, ਆਪਣੀ ਮਾਤਾ ਨੂੰ ਸੁੱਖ ਦੇ, ਤੇਰਾ ਪਰਣ ਮੈਂ ਲਵਾਉਂ। ਕਹਿੰਦੇ ਗੁਰਬਖਸ਼ ਸਿੰਘ ਯਾਦ ਰੱਖੀ, ਜਿੰਨੀ ਦੇਰ ਤੱਕ ਤੇਰਾ ਸਰੀਰ ਹੈ, ਮੇਰਾ ਸਰੀਰ ਤਾਂ ਪਹਿਲਾਂ ਚਲਾ ਜਾਂਦਾ, ਜਿੰਨੀ ਦੇਰ ਤੱਕ ਸੰਸਾਰ ਵਿੱਚ ਤੇਰਾ ਸਰੀਰ ਹੈ, ਹਰ ਰੋਜ਼ ਤੈਨੂੰ ਇੱਕ ਵਾਰੀ ਦਰਸ਼ਨ ਦੇਣ ਵਾਸਤੇ ਆਇਆ ਕਰਾਂਗਾ, ਭਾਵੇਂ ਮੈਨੂੰ ਸੱਚਖੰਡ ਤੋਂ ਵਾਪਸ ਆ ਕੇ ਦਰਸ਼ਨ ਦੇਣੇ ਪੈਣ, ਮੈਂ ਆਪਣਾ ਵਾਅਦਾ ਨਿਭਾਵਾਂਗਾ, ਸੰਸਾਰ ਤੋਂ ਉਹਦਾ ਰੱਖੀ, ਜੰਗਲ ਵੀ ਚਲਾ ਜਾਈ,
ਇਕਾਂਤ ਵਿੱਚ ਬਹਿ ਕੇ ਜਪੀ ਦਾ ਪਾਠ ਕਰਕੇ ਅਰਦਾਸ ਕਰੀ, ਜਦੋਂ ਅਰਦਾਸ ਸਮਾਪਤ ਕਰੇਗਾ ਮੈਂ ਤੇਰੇ ਅੱਗੇ ਖੜਾ ਹੋਣਾ ਹੋ ਸਕਦਾ। ਭਾਈ ਸਾਹਿਬ ਜੀ ਦੀ ਬਹੁਤ ਲੰਮੀ ਉਮਰ ਹੋਈ ਰਵਿਦਾਸ ਨਗਰ, ਅੱਜ ਵੀ ਉਹ ਜਗ੍ਹਾ ਬਾਹਰ ਬਣੀ ਹੋਈ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਰੋਜ਼ ਦਰਸ਼ਨ ਦਿੰਦੇ ਸਨ। ਭਾਈ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਗੁਰੂ ਤਖ਼ਤ ਜੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਕੇ, ਫਿਰ ਭਾਈ ਸਾਹਿਬ ਨੂੰ ਪੰਥ ਨੇ ਬੇਨਤੀ ਕੀਤੀ ਵਿਰਾਗ ਵਿੱਚ ਸੀ ਸਿੱਖ ਕਿ ਭਾਈ ਸਾਹਿਬ ਜੀ ਤੁਹਾਨੂੰ ਤਾਂ ਸਾਰਾ ਕੁਝ ਅਪਰੋਗ ਹੈ, ਇਹ ਆਪ ਕਿਰਪਾ ਕਰਕੇ ਜਿਵੇਂ ਜਨਮ ਸਾਖੀ ਬਣੀ ਹੈ ਭਾਈ ਬਾਲੇ ਵਾਲੀ, ਗੁਰੂ ਅੰਗਦ ਸਾਹਿਬ ਤੋਂ ਇਤਿਹਾਸ ਸਾਰਾ ਆਪ ਜੀ ਲਿਖਵਾ। ਸਾਫ ਸਿੰਘ ਲਿਖਾਰੀ ਲੱਗਿਆ, ਭਾਈ ਸਾਹਿਬ ਜੀ ਨੇ ਸੁਣਾਇਆ, ਇਹ ਬਾਤ ਪੋਥੀ ਤਿਆਰ ਹੋਈ। ਭਾਈ ਰਾਮ ਕੌਰ ਜੀ ਦੇ ਅੱਗੇ ਭਾਈ ਮੋਹਰ ਸਿੰਘ ਜੀ ਹੋਏ ਇਹਨਾਂ ਦੇ ਪੁੱਤਰ ਅੱਠਵੇਂ ਥਾਂ ਤੇ, ਮੋਹਰ ਸਿੰਘ ਜੀ ਦਾ ਅੱਗੇ ਪੁੱਤਰ ਹੋਇਆ ਸ਼ਿਆਮ ਸਿੰਘ ਨੌਵੇਂ ਥਾਂ ਤੇ। ਇਹ ਸ਼ਿਆਮ ਸਿੰਘ ਮਹਾਰਾਜ ਦੇ ਆਲੇ ਦੀ ਪੁੱਤਰੀ ਨੂੰ ਵਿਆਹਿਆ ਗਿਆ, ਪਟਿਆਲੇ ਵਾਲੇ ਖਾਨਦਾਨ ਦੇ ਵਿੱਚ ਰਿਸ਼ਤੇਦਾਰੀ ਪੈ ਗਈ ਭਾਈ ਸਾਹਿਬ ਜੀ। ਬਾਬਾ ਆਲਾ ਸਿੰਘ ਦੇ ਜਿਹੜੇ ਵੱਡੇ ਪੁੱਤਰ ਸੀ ਟਿੱਕਾ ਸਰਦੂਲ ਸਿੰਘ, ਸਰਦੂਲ ਸਿੰਘ ਤੋਂ ਟਿੱਕੇ ਤੋਂ ਛੋਟੀ ਸੀ ਬੀਬੀ ਪ੍ਰਧਾਨ, ਉਹ ਸ਼ਿਆਮ ਸਿੰਘ ਨੂੰ ਵਿਆਹੀ, ਭਾਈ ਰਾਮ ਕੌਰ ਦੇ ਪੋਤਰੇ ਨੂੰ ਵਿਆਹੀ। ਤੇ ਜਦੋਂ ਬੀਬੀ ਨੇ ਦੇਖਿਆ ਸਹੁਰੇ ਘਰ ਵਿੱਚ ਬੜਮੁੱਲੀ ਪੋਥੀ ਗੁਰੂ ਸਾਹਿਬਾਨਾਂ ਦੇ ਜੀਵਨ ਦੀ, ਇਹਨੇ ਆਪਣੇ ਪੇਕਿਆਂ ਨੂੰ ਤਿਆਗ ਕੇ ਗੱਲ ਕੀਤੀ ਤੇ ਹੁਣ ਸਿੱਖਾਂ ਦਾ ਖਾਨਦਾਨ ਸਿੰਘ ਕਿਹਾ ਬੀਬਾ ਪੜ੍ਹਨ ਵਾਸਤੇ ਲਾਇਆ ਤੇ ਪੜ੍ਹਨ ਵਾਸਤੇ ਪੋਥੀ ਰਵਿਦਾਸ ਨਗਰ ਤੋਂ ਪਟਿਆਲੇ ਆਏ, ਪਰ ਇਹ ਪੋਥੀ ਮੁੜ ਕੇ ਵਾਪਸ ਨਹੀਂ ਗਈ, ਪਟਿਆਲੇ ਖਾਨਦਾਨ ਵਿੱਚ ਰਹੀ। ਜਦੋਂ ਭਾਈ ਸਾਹਿਬ ਜਿੱਥੇ ਰਾਜ ਕਵੀ ਰਹੇ ਉਦੋਂ ਇਹਨਾਂ ਨੇ ਪੋਥੀ ਵੇਖੀ ਸੀ, ਮਹਾਰਾਜ ਜੀ ਕੈਥਲ ਨੂੰ ਕਹਿ ਕੇ ਇਹ ਪੋਥੀ ਦਾ ਉਤਾਰਾ ਸੰਧਾ ਬੰਦੀ ਵਿੱਚ ਕੀਤਾ। ਇਹ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਮੁੱਢਲੀ ਸਾਹਸੀ ਵਿਚਾਰ ਹੈ। ਗੁਰੂ ਕਿਰਪਾ ਕਰੇ, ਆਓ ਜਿਸ ਪ੍ਰਕਾਰ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਉਹ ਮਹਾਨ ਰਚਨਾ ਬ੍ਰਹਮ ਗਿਆਨੀ ਭਾਈ ਰਾਮ ਕੌਰ ਜੀ ਦੀ ਰਚਨਾ ਤੋਂ, ਜਿਵੇਂ ਗੰਗੋਤਰੀ ਤੋਂ ਗੰਗਾ ਫੁੱਟਦੀ ਹੈ, ਭਾਈ ਸਾਹਿਬ ਜੀ ਦੀ ਰਚਨਾ ਤੋਂ ਗੁਰੂ ਦੇ ਜਸ ਦੀ ਗੰਗਾ ਬ੍ਰਹਮ ਲੋਕ ਤੋਂ ਸਿੱਖਾਂ ਦੇ ਕਲਿਆਣ ਵਾਸਤੇ ਆਈ ਹੈ। ਸੁਣ ਹਰ ਕਥਾ ਉਤਾਰੀ ਮੈਲ, ਆਓ ਜਿਸ ਪ੍ਰਕਾਰ ਦਿਲਾਵਰ ਖਾਨ ਦਾ ਪੁੱਤਰ ਚੜ੍ਹਾਈ ਕਰਕੇ ਆਇਆ ਤੇ ਜਦੋਂ ਸਿੱਖਾਂ ਦਾ ਬੁਲੰਦ ਹੌਸਲਾ ਦੇਖਿਆ, ਗੁਰੂ ਕਲਗੀਧਰ ਪਾਤਸ਼ਾਹ ਦੀ ਵਿਉਂਤਬੰਦੀ ਦੇਖੀ, ਬਿਨਾਂ ਲੜੇ ਭੱਜ ਗਏ, ਪਿੱਠ ਦਿਖਾ ਕੇ ਦੌੜੇ ਤੇ ਆਪ ਸੁੱਚੀ ਗੱਲਾਂ ਕਰਦੇ ਗਏ। ਪੁੱਤਰ ਦਿਲਾਵਰ ਖਾਨ ਨੂੰ ਦਵੈ ਬਨ ਕਾਤਰ ਪੈ ਭੀਤ, ਗੁਰਪ੍ਰਤਾਪ ਦੀਰਘ ਲਖਿਓ ਤਦੀ ਆਸ ਨਹੀਂ ਜੀਤ, ਜਿੱਤ ਦੀ ਆਸ ਤਿਆਗ ਨਕੀ। ਇਹ ਗੱਲ ਸੁਣ ਲਿਆ ਆਪ ਜੀ ਨੇ। ਇਸ ਤੋਂ ਅੱਗੇ ਹੁਣ ਆਓ ਜਿਸ ਪ੍ਰਕਾਰ ਵਿਚਾਰ ਆ ਰਹੇ ਸੁਣਨਾ ਕਰੋ ਜੀ।
ਬਿਨਾ ਸ਼ਸਤਰ ਝਾੜੇ ਭਏ ਜੈਸੇ,
ਸ਼ਸਤਰ ਦਾ ਪ੍ਰਹਾਰ ਕਰਨ ਤੋਂ ਬਿਨਾ ਹੀ, ਯਾਨੀ ਸ਼ਸਤਰ ਨਹੀਂ ਚਲਾ ਸਕੇ ਤੇ ਭਏ ਕਿਸ ਪ੍ਰਕਾਰ ਭਏ ਨੇ, ਇਹਦੇ ਬਿਨਾਂ ਸ਼ਸਤਰ ਝਾੜੇ ਭਏ ਏਣ ਜੈਸੇ। ਏਣ ਨਾਮ ਹਰਨ ਦਾ ਹੁੰਦਾ, ਜਿਵੇਂ ਮਿਰਗ ਬਹੁਤ ਛੇਤੀ ਕਰਦਾ, ਮਿਰਗਾਂ ਦੀ ਤਰ੍ਹਾਂ ਡਰ ਗਏ ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਨੂੰ ਵੇਖ ਕਰਕੇ।
ਮਹਾਮੂੜ ਕੀਤੀ ਚਲੇ ਭਾਜ ਤੈਸੇ,
ਹਰਨਾਂ ਦੀ ਨਿਆਈ ਭੱਜ ਚਲੇ, ਜਿਵੇਂ ਸ਼ੇਰ ਨੂੰ ਦੇਖ ਕੇ ਮਿਰਗ ਦੌੜਦੇ ਹੈ, ਸਿੱਖ ਸੂਰਮਿਆਂ ਨੂੰ ਦੇਖ ਕੇ ਇਹ ਇਸ ਪ੍ਰਕਾਰ ਹੀ ਭੱਜ ਚੱਲੇ ਹਨ।
ਗੁਰੂ ਜੰਗ ਬੀਚੰ ਜਬੈ ਆਪੇ ਆਵੈ,
ਹੁਣ ਭੱਜੇ ਜਾਂਦੇ ਇੱਕ ਦੂਜੇ ਨਾਲ ਗੱਲਾਂ ਕਰਦੇ, ਕਹਿੰਦੇ ਉਹ ਹੱਦ ਹੋ ਗਈ ਹੈ, ਅਜੇ ਤਾਂ ਸਿੱਖ ਹੀ ਆਏ ਨੇ, ਪਰ ਜੇ ਕਿਤੇ ਗੁਰੂ ਆਪ ਆਜ ਵੀ ਸਾਹਮਣੇ ਛੱਡੂ ਆਪਾਂ ਨੂੰ, ਇਹ ਸਿੱਖੀ ਐਡੇ ਐਡੇ ਬਹਾਦਰ ਨੇ ਜਿਹਦਾ ਗੁਰੂ ਨਹੀਂ ਆਇਆ। ਕਹਿੰਦੇ ਜਦੋਂ ਗੁਰੂ ਮੈਦਾਨੇ ਜੰਗ ਵਿੱਚ ਆਏਗਾ, ਗੁਰੂ ਜੰਗ ਵਿੱਚ ਜਵੈ ਆਪ ਆਵੈ, ਜਦੋਂ ਗੁਰੂ ਆਪ ਆ ਜਾਏਗਾ ਜੰਗ ਵਿੱਚ,
ਕਹੋ ਕੌਣ ਜੋਧਾ ਸੋ ਬੀਰੰ ਥਿਰਾਵੈ,
ਹੈ ਕੋਈ ਦੁਨੀਆਂ ਦਾ ਸੂਰਮਾ ਜਿਹੜਾ ਗੁਰੂ ਦੇ ਅੱਗੇ ਠਹਿਰੇਗਾ। جی کا جس دشمن کر جس اصل چ ہوتا اپنے تو کرتے ہی ہوتے. ستگرو مہاراج صاحب جی کی وڈیائی جس دشمن کی رسمت ہوگی. جی بہت سارے اتحاس لکھن والے اپنے جڑے ہوں تو پکھ چ لکھتے ہیں تے کچھ اتحاس اس ویلے کا سکھان کا لکھن والے مسلمان بھی ہیں تے جڑے بھاویں فارسی کے وچ سگ کتے نو کہندے ہیں کتا کتا کہہ کے انہوں نے نفرت ظاہر کی پرے دے نال سچائی لکھی. وہ کہتے ہیں اگر سنسار وچ کسی نے گھوڑے کی سواری کرنی سیکھنی ہے تو سکھان تو سیکھ لو. سکھان والی گھوڑے کی سواری کوئی نہیں کرتی. اج بھی دو دو گھوڑیاں دے اوتے پیر رکھ کے نہنگ سنگھ سورمے لوگوں اپنے کرتب دکھاؤ. کہتے گھوڑیاں کی سواری سیکھنی ہے سکھان تو سیکھو. جی کسی نے تیگ چلاونی سیکھنی ہے تیر چلاونا سیکھنا نیجا چلاونا سیکھنا ہے تو کہ سکھان ورگی ودیا کسی وچ نہیں. سو اس پرکار کی دشمنوں نے وڈیائیاں کیتیاں اور وہ کرم سنگھ ہسٹورین نے بڑے حوالے دے کے لکھا ایک جگہ اس ویلے کی سکھ کا اطلاق لکھے. کہنا قاضی نور دین لکھتا ہے کرم سنگھ ہسٹورین نے حوالہ دتا ہوا بار بار کتے تا لکھا ہے پر کہنا ایک گل سچائی پرگٹ ہوئی. کہنا بھی ایک گل یہاں کی سکھان نے پورے سنسار کے کسی راجے کی فوج میں نہیں جہی سکھان دیکھی. کہنا جب سکھان کا کوئی بچہ سڈے ہاتھ آیا اسی مچھ مچھ کے ماریا. جب سکھان کی بہو بیٹی سڈے ہاتھ میں آئی تو اسی وہی دل بھی کی پر یہ مقابلے جب یہ سکھان دے ساڈا بچہ ہاتھ آیا انہوں نے اپنی پتر کی نیائی وہی سنبھال کر کے بچے کا بال بیگا نہیں ہون دتا تے دشمن کی بہو بیٹی نو اپنی دھی بہن سمجھ کے وہی سنبھال کی. یہ دنیا میں کہنا کسی سورمے کے بچے ویخیا نہیں جو سکھان کے بچے ویخیا گیا. سانو یہ سوچنا پائے گا کدی وہ دمانا سی کہ جدوں عدالت کے وچ سکھ کھڑا ہو جاتا سی تاں جج گواہی نہیں سی لیندا. وہ کہندا سی سکھ آ گیا بس یہ دے بیان لین دی لوڑ نہیں یہ دا آنا ہی کافی ہے کیونکہ سکھ جھوٹ نہیں بولدا ہوندا. تے اج سکھی کتے کھڑی ہے اپنی سکیاں دھیاں دے نال سکیاں بہنوں دے نال باہر آن دی لالچ وچ کی بیاہ نہیں کرا رہے. کی منہ کھاؤ کے جا کر کے ابھی پرلوک وچ دھرم دھرم ہے سنسار کی ہے چار دن جی لیا ودھ کے کٹ دھرم کی پالنا ہونی چاہیے. تے اج چھوٹی چھوٹی گل پچھے جھوٹ بولیا جا رہا ہے چھوٹی چھوٹی بڑیائی پچھے ایک دوجے کی بےزتی کی جا رہی ہے. کدے سکھ نو سکھ دے کے سکے بھراوا ود خوش ہوتا سکھ دے دیدار گرو دے دیدار سمجھے جاندے سی. سکھ دا سرکار گرو دا سرکار سمجھا جاندا سی کیونکہ گرو نے کہا سی خالصہ میرے روپ ہے خاص خالصے میں ہم کروں بے پاس. سو اس پرکار ستگرو مہاراج صاحب جی کا جس گرو جنگ بیچ گرو جنگ بیچ جب آپ آوے کہو کون جو دا سو بھی تھرم تراو ہے اس ویلے کہڑا سٹر ہوئے گا پاپ سامنے گرو دے کوئی نہیں ٹکے گا.
پراجے کرا چھوٹو تکھے سو تیروں
پراجے نام ہوتا ہے ہار دا کہندے ہار دے دے گا. جدو تکھے تیر چلائے گا انہوں نے سامنے کوئی نہیں ٹھہر سکے گا.
تیموں گورتے جات پاجے سو بیروں
یوں سور میں نالے تو بجے جا رہے ہیں دوڑے جا رہے ہیں تے نالے یہ گلیں کرتے جا رہے ہیں جہاں آپ جی نے سنیا کتھا. یہ دشمن بجے جاتے گلیں کرتے ہیں.
ਜਿਆ ਸ਼ੇਰ ਸੂਤੋ ਉਠੈ ਜਾਗ ਸੋਈ।
ਜਥਾ ਜਿਸ ਪ੍ਰਕਾਰ ਇਹ ਪ੍ਰਮਾਣ ਦਿੱਤਾ ਸੁੱਤਾ ਸ਼ੇਰ ਉੱਠ ਖੜੇ ਜਿਸ ਪ੍ਰਕਾਰ
ਕਰੀ ਬ੍ਰਿੰਦਨ ਭਾਗੈ ਭਾਗੈ ਬਿਨਾਂ ਲਾਜ ਹੋਈ।
ਤੇ ਉਸ ਵੇਲੇ ਕਰੀ ਕਰੀ ਨਾਮ ਹਾਥੀ ਦਾ ਹੁੰਦਾ ਤੇ ਕਹਿੰਦੇ ਜਿਵੇਂ ਹਾਥੀ ਸ਼ੇਰ ਨੂੰ ਦੇਖ ਕੇ ਦੌੜਦਾ ਤੇ ਇਸੇ ਤਰ੍ਹਾਂ ਸ਼ੇਰ ਦਾ ਸਰੂਪ ਸਮਝੋ ਸਿੱਖਾਂ ਦਾ ਜਿਵੇਂ ਸੁੱਤਾ ਸ਼ੇਰ ਜਗਾਇਆ ਆਨੰਦਪੁਰ ਸਾਹਿਬ ਆ ਕੇ ਕਹਿੰਦੇ ਹੁਣ ਹਾਥੀਆਂ ਦੀ ਰਿਆਏ ਜਿਵੇਂ ਹਾਥੀਆਂ ਦਾ ਝੁੰਡਾ ਦਾ ਝੁੰਡ ਦੌੜ ਜਾਂਦਾ ਸ਼ੇਰ ਨੂੰ ਵੇਖ ਕੇ ਇਉਂ ਦੌੜੇ ਜਾ ਰਹੇ ਹਨ।
ਦੋਰਾ ਚਲਤ ਪੰਥ ਮੈਂ ਆਵੇ ਬਰਵਾ ਨਾਮ ਸੁਨਾਮ।
ਅੱਗੇ ਪੰਥ ਨਾਮ ਰਸਤੇ ਦਾ ਹੁੰਦਾ ਸਾਸੂ ਜੀ ਤੇ ਪੰਥ ਦੇ ਅਰਥ ਜਿਹੜੇ ਅੱਜ ਅਸੀਂ ਸਮਝ ਰੱਖੇ ਨੇ ਇਹ ਨਹੀਂ ਹਨ। ਪੰਥ ਨਾਮ ਰਸਤੇ ਦਾ ਹੈ 300 ਸਾਲਾਂ 99 ਵਿੱਚ ਜਦੋਂ 1999 ਵਿੱਚ ਆਨੰਦਪੁਰ ਸਾਹਿਬ ਮਨਾਇਆ ਲਗਭਗ 7.5 ਏਕੜ ਦੇ ਵਿੱਚ ਸ਼ਾਮਿਆਨਾ ਲੱਗਿਆ ਸੀ। ਬਹੁਤ ਵੱਡਾ ਪੰਡਾਲ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਟੇਜ। ਦਾਸ ਨੇ ਕਈ ਘੰਟੇ ਉਸ ਸਟੇਜ ਦੀ ਜ਼ਿੰਮੇਵਾਰੀ ਨਿਭਾਈ ਹੈ ਤੇ ਉਸ ਥਾਂ ਤੇ ਸੰਪਰਦਾ ਦੇ ਬਹੁਤ ਬੜੇ ਬੜੇ ਵਿਦਵਾਨ ਵੱਡੇ ਮਹਾਂਪੁਰਖਾਂ ਦੇ ਬੈਠੇ ਸਨ ਜਿਨ੍ਹਾਂ ਚ ਵਿਸ਼ੇਸ਼ ਕਰਕੇ ਗਿਆਨੀ ਵੀਰ ਸਿੰਘ ਜੀ ਮਤੋਕੀ ਵਾਲੇ। ਤੇ ਦਾਸ ਨੇ ਉੱਥੇ ਬੇਨਤੀ ਕੀਤੀ ਸੀ ਕਿ ਖਾਲਸਾ ਪੰਥ ਦੇ 300 ਸਾਲੇ ਤੇ ਦਾਸ ਆਪਣੇ ਵੱਲੋਂ ਇਹੀ ਭੇਟਾ ਦੇਗਾ ਕਿ ਪੰਥ ਦੇ ਅੱਖ ਸਮਝ ਲਏ ਜਾਣ ਕਿ ਪੰਥ ਕਿਸ ਨੂੰ ਕਹਿੰਦੇ ਆ, ਪੰਥ ਦੀ ਪਰਿਭਾਸ਼ਾ ਕੀ, ਗੁਰਬਾਣੀ ਦੇ ਆਧਾਰਿਤ ਪੰਥ ਦੀ ਵਿਚਾਰ ਜਿਸ ਵੇਲੇ ਸਤਿਗੁਰਾਂ ਨੇ ਕਰਵਾਏ। ਬਾਅਦ ਵਿੱਚ ਗਿਆਨੀ ਵੀਰ ਸਿੰਘ ਜੀ ਬਜ਼ੁਰਗ ਨੇ ਬੜਾ ਹੌਸਲਾ ਬੁਲੰਦ ਕੀਤਾ ਇਹ ਕਹਿਣ ਲੱਗੇ ਹਰੀ ਸਿੰਘ ਜ਼ਿੰਦਗੀ ਚ ਪਹਿਲੀ ਵਾਰ ਇਹ ਅਰਥ ਸੁਣਿਆ ਜਿਹੜੇ ਪੰਥ ਦੇ ਅੱਜ ਅਰਥ ਕੀਤੇ ਤੇ ਹੱਦ ਹੋ ਗਈ। ਗੁਰਬਾਣੀ ਦੇ ਆਧਾਰ ਤੇ ਹੀ ਸਾਰਾ ਕੁਛ ਕਹਿ ਗੁਰਬਾਣੀ ਦੇ ਵਿੱਚੋਂ ਤੁਕਾ ਲੈ ਕੇ ਕਿ ਪੰਥ ਨਾਮ ਰਸਤੇ ਦਾ ਹੈ। ਇਹਦਾ ਨਾਮ ਖਾਲਸਾ ਪੰਥ, ਸਿੱਧ ਪੰਥ, ਨਿਰਮਲ ਪੰਥ ਸੀ ਪਹਿਲਾਂ ਤੇ ਪੰਥ ਦੀ ਪਰਿਭਾਸ਼ਾ ਆ ਬਣਦੀ। ਸੋ ਪੰਥ ਨਾਮ ਰਸਤੇ ਦਾ ਹੈ ਤੇ ਇਹ ਉਹ ਰਸਤੇ ਜਾ ਰਹੇ ਹਨ। ਚਲਿਓ ਪੰਥ ਮੈਂ ਆਏ ਹੋ ਬਰਬਾ ਗ੍ਰਾਮ ਸੋ ਨਾਮ। ਆਨੰਦਪੁਰ ਸਾਹਿਬ ਦੇ ਨੇੜੇ ਬਰਬਾ ਗ੍ਰਾਮ ਪਿੰਡ ਹੈ। ਇਹ ਤੁਰੇ ਜਾਂਦੇ ਤੁਰਕ ਭੱਜੇ ਜਾਂਦੇ ਸੀ ਜਿਹੜੇ ਰਸਤੇ ਦੇ ਵਿੱਚ ਉਹ ਨਗਰ ਆ ਗਿਆ ਹੈ।
ਧਾਮ
ਦਾ ਉਹ ਘਰ ਹੈ ਜਿਹਨੇ ਉਸ ਪਿੰਡ ਦੇ ਵਿੱਚ ਘਰ ਸੀ। ਇਹਨਾਂ ਨੇ ਕਰਕੇ ਮਸਲਤ ਸਲਾਹ ਕਰਕੇ ਵੀ ਜਾਂਦੇ ਜਾਂਦੇ ਚਲੋ ਆਨੰਦਪੁਰ ਸਾਹਿਬ ਨੂੰ ਤਾਂ ਨਹੀਂ ਲੁੱਟ ਸਕੇ, ਇਹ ਆਪਾਂ ਜਾਂਦੇ ਜਾਂਦੇ ਆ ਨਗਰ ਦੀ ਹੱਥ ਮਾਰ ਲਓ। ਉਹ ਨਗਰ ਨੂੰ ਲੁੱਟਿਆ ਜੀ, ਕਿੰਨੀ ਕਸੂਰ ਬਤਾਈ ਹੈ, ਕਿਹੋ ਜਿਹੇ ਪਠਾਣਾਂ ਦੇ ਪੁੱਤ ਜਿਹੜੇ ਗਰੀਬਾਂ ਨੂੰ ਜਾ ਕੇ ਤਾਂ ਲੁੱਟਦੇ ਆ ਤੇ ਸੂਰਮਿਆਂ ਵੱਲ ਨੂੰ ਮੂੰਹ ਨਹੀਂ ਕਰਦੇ, ਉੱਥੋਂ ਨੱਠ ਕੇ ਆਏ ਨੇ ਕੈਰ ਬਣ ਕੇ ਤੇ ਇਹਨਾਂ ਨੇ ਉਹ ਨਗਰ ਲੁੱਟਣ ਦੀ ਵਿਉਂਤ ਬਣਾ ਲਏ।
ਨਹੀਂ ਲੋਕ ਜਾਣੇ ਭਜੇ ਭੀਰ ਹਵੈ ਕੈ,
ਲੋਕ ਨਹੀਂ ਜਾਣਦੇ ਕਿ ਇਹ ਤਾਂ ਭੀਰੂ ਹੋ ਕੇ ਜਾਣੀ ਕੈਰ ਹੋ ਕੇ ਦੌੜੇ ਨੇ। ਲੋਕਾਂ ਨੂੰ ਕੀ ਪਤਾ ਵਿਚਾਰਿਆਂ ਨੂੰ, ਲੋਕਾਂ ਨੂੰ ਇਹ ਗਿਆਨ ਨਹੀਂ ਹੈ।
ਲੁੱਟਿਓ ਬਰਾਵਨ ਤੋਂ ਜੋਰ ਮੂਡੰ ਜਨੈ ਕੈ,
ਤੇ ਇਹਨਾਂ ਮੂਰਖਾਂ ਨੇ ਆਪਣਾ ਜੋਰ ਜਲਾ ਕੇ ਇਸ ਗ੍ਰਾਮ ਨੂੰ ਲੁੱਟ ਲਿਆ ਹੈ।
ਗੁਰੂ ਉਪਰੇ ਓਜ ਲਾਪਿਓ ਨਾ ਕੋਈ,
ਇਹ ਗੁਰੂ ਉਪਰੇ ਤੇ ਗੁਰੂ ਦੇ ਉੱਤੇ ਤਾਂ ਬਲ ਕੰਮ ਨਹੀਂ ਕਰਿਆ ਇਹਨਾਂ, ਗੁਰੂ ਦੇ ਉੱਤੇ ਤਾਂ ਜੋਰ ਨਹੀਂ ਚੱਲਿਆ ਹੈ।
ਬਲਹੀਣ ਜਾਣਿਓ ਲੁੱਟਿਓ ਗ੍ਰਾਮ ਸੋਈ,
ਉਹ ਵਿਚਾਰੇ ਨੇ ਹੱਥੇ ਲੋਕ ਤੇ ਅਚਨ ਚੇਤ ਉਹਨਾਂ ਤੇ ਜਾ ਪਏ ਜਿਵੇਂ ਬਟੇਰੇ ਦੇ ਉੱਤੇ ਬਾਜ ਜਾ ਪੈਂਦਾ। ਉਹਨਾਂ ਗਰੀਬਾਂ ਨੂੰ ਲੁੱਟਿਆ ਇਹਨਾਂ ਨੇ ਜਾ ਕਰਕੇ ਅਚਨ ਚੇਤ।
ਜਿੱਥਾ ਬਾਣੀਓ ਵਾਸ ਤੋਂ ਨਾਹੇ ਖਾਵੇ,
ਜਿਵੇਂ ਜਿਹੜਾ ਬਾਣੀ ਆਇਆ ਹੁਣ ਇੱਥੇ ਕਥਾ ਦੇ ਵਿੱਚ ਕੁਝ ਐਸੇ ਵਚਨ ਆ ਜਾਂਦੇ ਨੇ ਭਾਈ ਕੋਈ ਇਸ ਜਾਤੀ ਨਾਲ ਸੰਬੰਧਿਤ ਕੋਈ ਗੁਰਮੁਖ ਬੈਠਾ ਹੋਵੇ ਗੁੱਸਾ ਨਹੀਂ ਕਰਨਾ, ਕਥਾ ਦੇ ਅੰਦਰ ਜੈਸੀ ਵਿਚਾਰ ਆਵੇ ਉਹਨੂੰ ਸਦਭਾਵਨਾ ਨਾਲ ਸੁਣੀ। ਕਹਿੰਦੇ ਜਿਵੇਂ ਕੋਈ ਬਾਣੀਆਂ ਹੈ, ਦ੍ਰਿਸ਼ਟਾਂਤ ਦਿੰਦੇ ਵਣਜ ਕਰਨ ਵਾਲੇ ਨੂੰ, ਬਾਣੀਆਂ ਵਪਾਰ ਕਰਨ ਵਾਲੇ ਨੂੰ ਬਾਣੀਆਂ ਕਹਿੰਦੇ ਹੈ। ਵੈਸੇ ਯਾਦ ਨਹੀਂ ਹੁੰਦੀ ਹੈ, ਕੋਈ ਮਿਸਤਰੀ ਕੋਈ ਵੀ ਬਣ ਸਕਦਾ, ਵਕੀਲ ਕੋਈ ਬਣ ਸਕਦਾ, ਡਾਕਟਰ ਕੋਈ ਬਣ ਸਕਦਾ, ਕੋਈ ਡਾਕਟਰਾਂ ਦੀ ਯਾਦ ਥੋੜ੍ਹੇ ਹੁੰਦੇ ਡਾਕਟਰਾਂ ਦੀ। ਤੇ ਬਣਜ ਕੋਈ ਕਰ ਸਕਦਾ, ਉਹੀ ਬਾਣੀਆਂ ਜਿਹੜਾ ਬਣਜ ਕਰੇ। ਕਹਿੰਦੇ ਜਿਵੇਂ ਕੋਈ ਬਾਣੀਆਂ ਇਹ ਮਾਸ ਦਾ ਤਿਆਗੀ ਹੈ, ਕਹਿੰਦੇ ਮਨ ਦੇ ਵਿੱਚ ਉਹਦੇ ਖਿਆਲ ਬਣਿਆ ਹੋਇਆ ਸੀ ਵੀ ਮੈਂ ਮਾਸ ਦਾ ਸਵਾਦ ਖਾ ਲਵਾਂ, ਤੇ ਮਾਸ ਖਾ ਨਹੀਂ ਰਿਹਾ। ਇਹ ਦਸ਼ਨਾਨ ਦਿੰਦੇ ਆ ਭਾਈ ਸਾਹਿਬ, ਕਹਿੰਦੇ ਜੀ ਕਰ ਰਿਹਾ ਮਾਸ ਖਾਣ ਨੂੰ, ਪਰ ਪਰਿਵਾਰ ਦੇ ਵਿੱਚ ਮਾਸ ਦਾ ਤਿਆਗ ਹੈ। ਕਹਿੰਦੇ ਫਿਰ ਉਹ ਕੀ ਕਰਦਾ ਹੈ, ਮਾਸ ਦਾ ਸਵਾਦ ਤਾਂ ਲੈ ਨਹੀਂ ਸਕਦਾ, ਫਿਰ ਉਹ ਮਾਸ ਖਾਣ ਦਾ ਲਾਲਚੀ ਪਤੀਲੇ ਚ ਪਾ ਕੇ ਰੋੜ ਮਸਾਲਾ ਪਾ ਕੇ ਰਿੰਨ ਲੈਂਦਾ, ਰੋੜ ਉਹਨਾਂ ਦੀ ਤਰੀਖ ਪਾਸੇ ਕਰਕੇ ਤਾਲੇ ਮਾਰਦਾ ਵੀ ਚਲੋ ਮਾਂ ਆਪਣੇ ਮਨ ਨੂੰ ਸਮਝਾਉਂਦਾ। ਕਹਿੰਦੇ ਇਸੇ ਤਰ੍ਹਾਂ ਸਮਝੋ, ਇਹ ਕਹਿੰਦੇ ਚੱਲੇ ਤਾਂ ਸੀ ਅਨੰਦਪੁਰ ਸਾਹਿਬ ਨੂੰ, ਗੁਰੂ ਸਾਹਿਬ ਦੀਆਂ ਨਗਰੀਆਂ ਨੂੰ ਲੁੱਟਣ ਵਾਸਤੇ, ਤੇ ਉਧਰ ਤਾਂ ਫਿਰ ਇਹ ਪ੍ਰਾਪਤੀ ਕਰ ਨਾ ਸਕੇ। ਇਹ ਰੋੜ ਖਾਣ ਦੀ ਨਿਆਈ ਪਾਣੀਆਂ ਦੇ ਜਿਵੇਂ ਉਹਨੇ ਪਤੀਲਾ ਧਰ ਲਿਆ ਨਾ, ਤੇ ਇਸ ਪ੍ਰਕਾਰ ਇਹ ਸਮਝੋ ਜਾ ਕੇ ਉਹ ਗਰੀਬਾਂ ਦਾ ਨਗਰ ਲੁੱਟ ਲਿਆ ਹੈ। ਇਹਨਾਂ ਦੁਸ਼ਤਾਂ ਦੇ ਸਾਹ ਸੀ ਉਹ ਗਰੀਬ ਲੋਕ ਉਜਾੜ ਦਿੱਤੇ, ਉਹ ਬਸਤੀ ਸਾਰੀ ਉਜਾੜ ਦਿੱਤੀ ਹੈ। ਉਹਨਾਂ ਦੇ ਘਰਾਂ ਚੋਂ ਅੰਨ ਆਣਾ ਲੁੱਟ ਲਿਆ, ਜੋ ਵੀ ਸੀ ਸਮੱਗਰੀ ਸਾਰੀ ਲੈ ਲਈ ਹੈ। ਜਿਸ ਪ੍ਰਕਾਰ ਸਾਧ ਸਿੰਘਿਆ ਮਣੀਕਰਨ ਤੀਰਥ ਹੈ ਗੁਰੂ ਸਾਹਿਬ ਜੀ ਦੇ ਚਰਨ ਪਏ, ਗੁਰੂ ਨਾਨਕ ਸਾਹਿਬ ਜੀ ਦੇ ਮਹਾਤਮਾ ਨੇ ਬੜੀ ਸੇਵਾ ਕੀਤੀ ਹੈ, ਉੱਥੇ ਖੁੱਲਾ ਚਲਿਆ ਗਿਆ ਜਾ ਕੇ ਸਾਧ ਸਿੰਘ ਜੀ ਕੋਈ ਵਸਤੂ ਨਹੀਂ ਛੱਡੀ, ਚੱਕ ਚੱਕ ਕੇ ਟਰੱਕਾਂ ਦੇ ਵਿੱਚ ਧੱਕੇ ਦੀ ਰਜਾਈਆਂ ਕੀ, ਤਲਾਈਆਂ ਕੀ, ਉਹ ਸਾਰਾ ਕੁਝ ਉੱਥੇ ਲੁੱਟ ਲਿਆ। ਕੋਈ ਬਹਾਦਰੀ ਥੋੜ੍ਹੀ ਹੁੰਦੀ ਹੈ ਸਾਧ ਸਿੰਘ, ਜੇ ਗੁਰੂ ਘਰ ਨੂੰ ਕੁਝ ਦੇ ਨਹੀਂ ਸਕਦੇ ਉਹਨੂੰ ਲੁੱਟਣਾ ਸਾਧ ਸਿੰਘ ਜੀ, ਇਹ ਕੋਈ ਸਿੱਖੀ ਨਹੀਂ ਹੈ। ਤੇ ਬੁਰਾਈ ਕਰਨ ਵਾਲੇ ਦਾ ਅੰਤ ਵੀ ਵੈਸੇ ਹੀ ਹੁੰਦਾ ਹੈ ਜਿਹੋ ਜਿਹੇ ਉਹਦੇ ਕਰਮ ਹਨ। ਸੋ ਇਸ ਪ੍ਰਕਾਰ ਕਹਿ ਰਹੇ ਹਨ, ਜਿਵੇਂ ਮਸਤ ਹਾਥੀ ਸ਼ੇਰ ਤੋਂ ਡਰ ਜਾਂਦਾ ਹੈ, ਤੇ ਇਉਂ ਇਹ ਫੌਜਾਂ ਗੁਰੂ ਦੀਆਂ ਫੌਜਾਂ ਤੋਂ ਤਾਂ ਡਰਦੀਆਂ, ਉਹ ਤਾਂ ਸ਼ੇਰ ਦੀ ਨਿਆਂ ਹੀ ਦਿਸਦੇ, ਪਰ ਹਾਥੀ ਕੀ ਕਰਦਾ ਹੈ, ਸ਼ੇਰ ਤੋਂ ਡਰਦਾ ਹੈ, ਪਰ ਫਿਰ ਵੀ ਹਾਥੀ ਦਾ ਕੱਦ ਵੱਡਾ ਹੈ ਨਾ। ਉਹ ਦਸ਼ਨਾਨ ਦਿੰਦੇ ਹਨ, ਤੇ ਉਹ ਮਿਰਗਾਂ ਦੇ ਉੱਤੇ ਹਾਥੀ ਦਾ ਜ਼ੋਰ ਬੜਾ ਚੱਲ ਜਾਂਦਾ ਹੈ। ਇਸੇ ਪ੍ਰਕਾਰ ਇਹ ਗਰੀਬ ਲੋਕਾਂ ਦੇ ਉੱਤੇ ਤਾਂ ਹਾਥੀ ਦੀ ਨਿਆਂ ਜ਼ੋਰ ਚੱਲ ਗਿਆ, ਸ਼ੇਰ ਦੀ ਨਿਆਂ ਸਿਖਰ ਉਹਨਾਂ ਤੇ ਜ਼ੋਰ ਨਹੀਂ ਚੱਲਿਆ ਹੈ। ਤੇ ਇਸੇ ਤਰ੍ਹਾਂ ਇਹਨੇ ਸਾਧ ਸਿੰਘ ਜੀ ਫਿਰ ਬੋਲ
ਦਰਾ ਪਾਏ ਸੰਗਾ ਤਥਾ ਗ੍ਰਾਮ ਮਾਰਾ,
ਤੇ ਇਉਂ ਸਾਧ ਸਿੰਘ ਜੀ ਗ੍ਰਾਮ ਸਾਰਾ ਉਹ ਪੈਰਾਂ ਦੇ ਹੇਠ ਮਨ ਨੂੰ ਦਲ ਦਿੱਤੇ, ਜਿਵੇਂ ਹਾਥੀ ਮਿਰਗਾਂ ਨੂੰ ਦਲ ਦਿੰਦਾ, ਉਹ ਗ੍ਰਾਮ ਦੇ ਲੋਕਾਂ ਨੂੰ ਦਲ ਮਾਰ ਦਿੱਤਾ ਹੈ। ਤੇ ਉਹ ਤਥਾ ਗ੍ਰਾਮ ਮਾਰਾ ਇਸ ਪ੍ਰਕਾਰ ਪਿੰਡ ਲੁੱਟਿਆ ਹੈ।
ਗੁਰੂ ਸਾਵਧਾਨੀ ਭਿਖੀ ਤ੍ਰਾਸ ਧਾਰਾ,
ਗੁਰੂ ਸਾਹਿਬ ਜੀ ਸਿੱਖਾਂ ਦੀ ਸਾਵਧਾਨੀ ਦੇਖੀ ਤੇ ਤ੍ਰਾਸ ਧਾਰਾ, ਤ੍ਰਾਸ ਨਾਲ ਡਰਦਾ ਹੁੰਦਾ, ਗੁਰੂ ਦੀਆਂ ਫੌਜਾਂ ਤੋਂ ਗੁਰੂ ਤੋਂ ਉਤੋਂ ਭੈ ਧਾਰ ਹੀ ਕੀਤਾ ਹੈ। ਤੇਨਿਓ ਗ੍ਰਾਮ ਨੂੰ ਸਾਸੀ ਭਲਾਨ ਨਾਮੇ ਦੂਸਰਾ ਨਗਰ, ਇੱਕ ਨਗਰ ਲੁੱਟਿਆ ਤੇ ਦੂਜਾ ਜਾ ਕੇ ਲੁੱਟਿਆ, ਇਹ ਨੁਕਰਾ ਨਗਰਾਂ ਨੂੰ ਲੁੱਟ ਆਏ ਅਨੰਦਪੁਰ ਸਾਹਿਬ ਨੂੰ ਲੁੱਟ, ਤੇ ਉਹ ਤਾਂ ਸਾਸੀ ਪ੍ਰਾਪਤ ਹੋਇਆ ਨਹੀਂ, ਹੁਣ ਗਰੀਬ ਨਗਰਾਂ ਦੇ ਲੋਕਾਂ ਨੂੰ ਲੁੱਟਦੇ ਜਾ ਰਹੇ ਹਨ। ਤੁਰਕ ਐਸੇ ਸਨ ਤੇ ਭਲਾਨ ਨਾਮੇ ਗ੍ਰਾਮ ਨੂੰ ਉੱਥੇ ਆ ਕੇ ਮੁਕਾਮ ਡੇਰਾ ਕਰ ਲਿਆ, ਮੁਕਾਮ ਨਾਮ ਡੇਰੇ ਦਾ ਮੁਕਾਮ ਕਰ ਵੈਸਨਾਮ।
ਗੁਰੂ ਗੋਬਿੰਦ ਸਿੰਘ ਪੀਣਾ ਔਰ ਦਿਰਥ ਦੀਨਿਓ,
ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਤਾਂ ਨਿਗਾਹ ਕਰਕੇ ਵੀ ਨਹੀਂ ਦੇਖਦੇ, ਉੱਥੋਂ ਤਾਂ ਲੱਟ ਕੇ ਆਇਆ ਪਿੰਡ ਲਗਾ ਕੇ, ਇੱਥੇ ਗਰੀਬ ਲੋਕਾਂ ਨੂੰ ਲੁੱਟ ਰਹੇ ਹਨ।
ਕਿਰਪਾ ਨਿਕੇਤ ਕੀ ਕਿਰਪਾ ਕਿਰਪਾ ਨਿਕੇਤ ਜਾਹੇ ਕਹਿ,
ਤੇ ਕਿਰਪਾ ਕਿਰਪਾਨ ਦਾ ਜਿਹੜੇ ਸ਼ਾਸਨੀ ਨਿਕੇਤ ਨਾਮ ਝੰਡੇ ਦਾ ਹੁੰਦਾ। ਭਾਈ ਸਾਹਿਬ ਨੇ ਬਹੁਤ ਔਖੇ ਔਖੇ ਪਦ ਵਰਤੇ ਹੈ, ਸ੍ਰੀ ਅਸਤੁਜ ਤੇ ਸ੍ਰੀ ਅਸਤੁਜ ਸ਼ਬਦ ਆਉਂਦਾ ਨਾ ਰੋਜ਼ ਗ੍ਰਹਿਸ ਕਰਦੇ ਹਾਂ, ਤੇ ਉਹਨੂੰ ਕਿਹਾ ਮਹਾਰਾਜ ਨੇ ਵੀ ਤੇਰੀ ਕਿਰਪਾ ਸ੍ਰੀ ਅਸਤੁਜ ਤੇ ਅਸ ਨਾਮ ਕਿਰਪਾਨ ਦਾ ਅਸ ਕਿਰਪਾਨ ਖੰਡੋ ਖੰਡ ਤੁਪਤ ਤਵਰ ਤੀਰ ਤੁਜ ਅਕਾਲ ਪੁਰਖ ਦੀ ਧੁਜਾ ਜਿਹੜੀ ਹੈ ਨਾ ਉਹ ਕਿਰਪਾਨ ਦਾ ਨਿਸ਼ਾਨ ਹੈ। ਤੇ ਇਸ ਕਰਕੇ ਸ੍ਰੀ ਅਸਕੇਤ ਅਸ ਨਾਮ ਕਿਰਪਾਨ ਦਾ ਕੇਤ ਨਾਮ ਝੰਡੇ ਦਾ ਤੇ ਉਹ ਪਰਮਾਤਮਾ ਦਾ ਕਿਰਪਾਨ ਦਾ ਨਿਸ਼ਾਨ ਹੈ। ਮਹਾਂਪੁਰਖਾਂ ਨੇ ਡੇਢ ਘੰਟਾ ਕਿਰਪਾਨ ਦੀ ਕਥਾ ਕੀਤੀ ਸੀ ਨਗਰ ਤਰੌੜ ਵਿੱਚ, ਦਾਸ ਕਥਾ ਕਰਾਉਂਦਾ ਸੀ ਨਾਲ। ਮੇਰਾ ਖਿਆਲ ਵੀ ਉਸ ਦਿਨ ਜਿਨ੍ਹਾਂ ਨੇ ਕਿਰਪਾਨ ਦੀ ਕਥਾ ਸੁਣੀ ਹੋਗੀ ਜ਼ਿੰਦਗੀ ਭਰ ਕਿਰਪਾਨ ਦੀ ਕਦੇ ਲਾਈ ਹੋ, ਤੇ ਕਿਰਪਾਨ ਦੀ ਪੂਰੀ ਬਾਤ ਦੱਸੀ ਵੀ ਸਿੱਖ ਧਰਮ ਵਿੱਚ ਕਿਰਪਾਨ ਦੀ ਪੂਜਾ ਕਿਉਂ, ਇਹ ਪੰਜਵਾਂ ਪ੍ਰਕਾਰ ਕਿਉਂ ਹੈ, ਭੋਗ ਕਿਰਪਾਨ ਨੂੰ ਕਿਉਂ ਲਵਾਇਆ ਜਾਂਦਾ, ਖੰਡੇ ਨੂੰ ਨਹੀਂ ਲਵਾਇਆ ਜਾਂਦਾ, ਖੰਡਾ ਵੀ ਤਾਂ ਸ਼ਸਤਰ ਹੈ, ਚੱਕਰਾਂ ਨੂੰ ਨਹੀਂ ਲਵਾਇਆ ਜਾਂਦਾ, ਤੀਰ ਨੂੰ ਨਹੀਂ ਲਵਾਇਆ ਜਾਂਦਾ, ਕਿਰਪਾਨ ਨੂੰ ਲਾਇਆ ਜਾਂਦਾ, ਅਕਾਲ ਪੁਰਖ ਦੀ ਰਸਣ ਨੂੰ ਨਹੀਂ। ਕਿਰਪਾਨ ਦਾ ਇੱਕ ਆਪਣਾ ਵਿਲੱਖਣ ਇਤਿਹਾਸ ਹੈ। ਸੰਸਾਰ ਵਿੱਚ ਜਿੰਨੀਆਂ ਮਰਜ਼ੀ ਵੱਡੇ ਵੱਡੀਆਂ ਤੋਪਾਂ ਬਣ ਗਈਆਂ, ਮਿਜ਼ਾਈਲਾਂ ਬਣ ਗਈਆਂ, ਮਾਰੂ ਹਥਿਆਰ ਬਣ ਗਏ, ਪਰ ਜੋ ਸਥਾਨ ਕਿਰਪਾਨ ਦਾ ਕੋਈ ਸ਼ਸਤਰ ਨਹੀਂ ਲੈ ਸਕੇ, ਕਿਰਪਾਨ ਕਿਰਪਾਨ ਰਹੇ। ਇਹ ਧਰਮ ਦਾ ਅੰਗ ਤੇ ਧਰਮ ਦੀ ਇੱਕ ਧੁਜਾ ਵੀ ਹੈ, ਨਿਸ਼ਾਨ ਹੈ, ਅਕਾਲ ਪੁਰਖ ਦੀ ਰਸਨਾ ਵੀ ਮੰਨੀ ਹੈ, ਤੇ ਅਕਾਲ ਪੁਰਖ ਦਾ ਇਹ ਕਿਰਪਾਨ ਆਪਣਾ ਝੰਡੇ ਦਾ ਨਿਸ਼ਾਨ ਵੀ ਹੈ, ਅਕਾਲ ਪੁਰਖ ਦਾ ਨਿਸ਼ਾਨ ਹੈ। ਸੋ ਉਸ ਕਿਰਪਾਨ ਦੇ ਨਿਸ਼ਾਨ ਵਾਲੇ ਅਕਾਲ ਪੁਰਖ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਤੇ ਪੁੱਜੀ, ਕਿਰਪਾ ਨਿਕੇਤ ਕੀ, ਕਿਰਪਾ ਨਿਕੇਤ ਕੀ, ਕਿਰਪਾ ਕਿਰਪਾਨ ਕੇਤ ਕੀ, ਜੀਏ ਜਿਹਦਾ ਨਿਸ਼ਾਨ ਕਿਰਪਾਨ ਹੈ ਉਸ ਕਿਰਪਾ ਦੇ ਘਰ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੈ।
ਇਹ
ਦੂਸਰਾ ਕੌਣ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਕੁਝ ਵਿਗਾੜ ਕਰ ਸਕੇ, ਜਦੋਂ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਇੰਨਾ ਮਿਹਰਬਾਨ ਹੈ ਤੇ ਦੂਸਰਾ ਤਾਂ ਫਿਰ ਕੋਈ ਹੈ ਹੀ ਨਹੀਂ ਵਿਗਾੜ ਕਰਨ ਵਾਲਾ। ਇੱਕ ਦੋ ਦਿਨ ਉੱਥੇ ਭਲਾਨ ਨਗਰ ਵਿੱਚ ਰਹੇ ਇਹ ਤੁਰਕ, ਧੀਰ ਛੱਡ ਕੇ ਹੁਣ ਇੱਥੋਂ ਫਿਰ ਅੱਗੇ ਦੌੜ ਰਹੇ ਹਨ।
ਪਿਤਾ ਸਮੀਪ ਜਾਏ ਪੈਣ ਵਾਏ ਸੀਸ ਬੈਠੇ
ਰਾਵਣ ਖਾਂ ਦੇ ਕੋਲ, ਹੁਣ ਉਹਦਾ ਪੁੱਤਰ ਜਾ ਕੇ ਕੀ ਦੱਸੇ ਵੀ ਕੀ ਬਹਾਦਰੀ ਕਰ ਗਿਆ, ਜਦੋਂ ਕੈਰ ਹੋ ਕੇ ਨੱਠ ਕੇ ਆਇਆ ਨੀਵੀ ਪਾ ਕੇ ਬੈਠਣਾ ਪਿਆ, ਪਿਤਾ ਦੇ ਸਾਹਮਣੇ ਕੀ ਕਹੇ, ਹੁਣ ਜਾ ਕੇ ਚੁੱਪ ਕਰਕੇ ਬੈਠਾ ਹੈ।
ਨਾ ਬਾਤ ਆਏ ਤੁੰਡ ਤੇ ਸਦਾਜ ਧਾਮ ਬੈਠੇ,
ਤੇ ਹੁਣ ਕੋਈ ਮੂੰਹ ਤੋਂ ਵਚਨ ਤਾਂ ਆ ਨਹੀਂ ਰਿਹਾ, ਨੀਵੀ ਪਾ ਕੇ ਬੈਠਾ, ਚੁੱਪ ਕਰਕੇ ਆਪਣੇ ਗ੍ਰਹਿ ਚ ਪ੍ਰਵੇਸ਼ ਕੀਤਾ।
ਸਭਾ ਮਝਾਰ ਖਾਨ ਕੀ ਜਮੈ ਨਾ ਮੈਂ ਪ੍ਰਾਹੇ,
ਜਦੋਂ ਖਾਨ ਦੀ ਸਭਾ ਦੇ ਅੰਦਰ ਦਿਲਾਵਰ ਖਾਨ ਦੀ ਕੋਈ ਵਜਨੇ ਨਹੀਂ ਕਰ ਰਿਹਾ, ਚੁੱਪ ਬੈਠੇ ਹਨ ਸਾਰੇ।
ਗੁਲਾਮ ਧਾਮ ਤੋਂ ਹੁਸੈਨ ਨਾਮ ਤਾਹੇ ਕੋ,
ਇਹ ਹੁਸੈਨੀ ਸੀ ਉਪਾਲ ਇਹਦਾ ਨਾਮ ਸੀ, ਇਹ ਉਸ ਵੇਲੇ ਸੂਰਮਾ ਫਿਰ ਬੋਲਿਆ ਹੈ, ਆਪਣੀ ਸੂਰਮਤਾਈ ਦੀ ਨੀਂਦ ਮਾਰਨ ਲੱਗਾ।
ਗੁਲਾਮ ਪਠਾਨ ਪਾਸ ਕੋਜ ਆਪ ਤੋਲਿਓ,
ਆਪਣਾ ਵਜਨ ਦੀਆਂ ਡੀਂਗਾਂ ਮਾਰਨ ਲੱਗਿਆ, ਕਹਿੰਦਾ ਜੀ ਮੈਂ ਬੜਾ ਬਲਵਾਨ ਹਾਂ, ਤੁਹਾਡਾ ਪੁੱਤਰ ਤਾਂ ਆ ਗਿਆ, ਗੁਰੂ ਨਾਲ ਲੜਾਈ ਨਹੀਂ ਕੀਤੀ, ਮੈਨੂੰ ਦਿਓ ਆ ਗਿਆ, ਮੈਂ ਗੁਰੂ ਗੋਬਿੰਦ ਸਿੰਘ ਨੂੰ ਪਕੜ ਕੇ ਲਿਆਵਾਂਗਾ। ਦੇਖੋ ਕੈਸੇ ਮੂਰਖ ਇੱਕ ਤੋਂ ਇੱਕ ਵੱਡੇ ਕੱਢਦੇ ਆ, ਤੇ ਜਿਵੇਂ ਕੋਈ ਸਾਧ ਸਿੰਘ ਦੀ ਭੇਡਾਂ ਇਕੱਠੀਆਂ ਹੋ ਕੇ ਕਹਿਣ ਵੀ ਮੈਂ ਜਾ ਕੇ ਸ਼ੇਰ ਨੂੰ ਪਕੜ ਕੇ ਲਿਆਉਂ, ਮਿਰਗ ਗੱਲਾਂ ਇਹ ਕਰਨ, ਇਹ ਬੜੀ ਹਾਸੋ ਜਿਹੜੀ ਬਾਤ ਹੈ। ਇਹ ਬਾਤ ਇਹਨਾਂ ਦੇ ਨਾਲ ਉਹੀ ਹੋਣ ਲੱਗੀ ਹੈ, ਕਹਿੰਦੇ ਉਹ ਕੋਈ ਗਿੱਦੜ ਸ਼ੀਰਤ, ਉਹ ਗਿੱਦੜ ਸਾਧ ਸਿੰਘ ਜੀ ਉਹਦੇ ਘਰ ਵਾਲੀ ਕਹਿਣ ਲੱਗੀ ਮੈਂ ਭੁੱਖੀ ਮਰ ਰਹੀ ਹਾਂ, ਮਾਸ ਖਾਣ ਦੀ ਗੱਲ ਹੈ, ਤੂੰ ਬੜਾ ਆਲਸੀ ਹੈ, ਲਿਆ ਕੁਛ ਕਰਨਾ। ਕਹਿੰਦਾ ਕੋਈ ਨੀ ਵੀ ਮੈਂ ਦੇਖਣਾ। ਉਹਨੇ ਦੇਖਿਆ ਤੇ ਸ਼ੇਰ ਜਿਹੜਾ ਸੀ ਉੱਠਿਆ, ਉਸਨੇ ਅੰਗਰਾਈ ਲਈ, ਮੁੱਛਾਂ ਤੇ ਹੱਥ ਫੇਰਿਆ, ਪੂਛ ਖੜੀ ਕੀਤੀ, ਅੱਖਾਂ ਲਾਲ ਹੋ ਗਈਆਂ ਤੇ ਜਾ ਕੇ ਇੱਕੋ ਹੀ ਝਪਟ ਮਾਰੀ ਹੈ, ਉਹਨੇ ਜਾ ਕੇ ਸੰਡਾ ਮਾਰ ਲਿਆ। ਉਹਨੇ ਕਿਹਾ ਵੀ ਮੇਰੇ ਕੋਲ ਤਰੀਕਾ ਨਹੀਂ ਸੀ ਪਹਿਲਾਂ ਸ਼ਿਕਾਰ ਮਾਰਨ ਦਾ, ਕਹਿੰਦਾ ਮੈਂ ਹੁਣ ਸਿੱਖ ਕੇ ਆਇਆ ਸ਼ੇਰ ਦੇ ਕੋਲ, ਵੀ ਹੁਣ ਨਾ ਤੂੰ ਚਿੰਤਾ ਕਰ, ਹੁਣ ਮੈਂ ਸ਼ਿਕਾਰ ਮਾਰਿਆ ਕਰਾਂਗਾ। ਪਰ ਕਹਿੰਦਾ ਤੂੰ ਮਿਹਰਬਾਨੀ ਕਰਕੇ ਦੋ ਤਿੰਨ ਗੱਲਾਂ ਦੱਸੀ ਵੀ ਮੈਨੂੰ ਮੇਰੀਆਂ ਅੱਖਾਂ ਨਹੀਂ ਦਿਸਦੀਆਂ, ਜਦੋਂ ਮੇਰੀਆਂ ਅੱਖਾਂ ਲਾਲ ਹੋ ਜਾਣਗੀਆਂ ਤੂੰ ਦੱਸੀ ਵੀ ਲਾਲ ਹੋ ਗਈਆਂ। ਉਹਨੇ ਜ਼ੋਰ ਜ਼ੋਰ ਲਾ ਕੇ ਪੂਛ ਚੱਕ ਕੇ ਕਹਿੰਦਾ ਦੇਖਦਾ ਪੂਛ ਲੱਗ ਗਈ ਪਿੱਠ ਨੂੰ, ਕਹਿੰਦੀ ਲੱਗਦੀ ਗਿਦੜੀ ਉਦੋਂ ਖਾਲੀ ਲੱਗਦੀ ਹੈ। ਇਹ ਮੁੱਛਾਂ ਦੇ ਹੱਥ ਉੱਥ ਫੇਰ ਕੇ ਕਹਿੰਦਾ ਮੁੱਛਾਂ ਖੜੀਆਂ ਹੋ ਗਈਆਂ, ਕਹਿੰਦੀ ਇਹ ਵੀ ਖੜੀਆਂ ਹੋ ਗਈਆਂ, ਅੱਖਾਂ ਦੇ ਇੱਦਾਂ ਲਾਲ ਹੋ ਗਈਆਂ, ਕਹਿੰਦੀ ਪੂਰੀ ਲਾਲ ਨੂੰ ਤੂੰ ਜਾ ਤਿਆਰ ਹੈ ਹੁਣ ਇਸ ਵੇਲੇ। ਸਾਹਮਣੇ ਸਾਹਿਬ ਜੀ ਇੱਕ ਸੰਡਾ ਸੀ ਜਿਹੜਾ ਘਾਹ ਖਾ ਰਿਹਾ ਬਾੜ ਦੇ ਫੁੱਲ, ਉਹਦੇ ਨਾਲ ਲੱਗਿਆ ਹੁੰਦਾ ਘਾਹ ਜਿਹੜਾ, ਉਹ ਜਾ ਕੇ ਸਾਹਸ ਜੀ ਘਾਹ ਉਹ ਤਾਂ ਆਪਣੀ ਮਸਤੀ ਵਿੱਚ ਚੱਲ ਰਿਹਾ, ਐਡੀ ਤਾਕਤ ਆ ਉਹਦੇ ਕੋਲ, ਐਸਾ ਮੂਰਤ ਦੇਖਿਆ ਉਹ ਜਿਵੇਂ ਸ਼ੇਰ ਨੇ ਝਪਟ ਮਾਰੀ ਸੀ ਉਹਦੇ ਤੇ ਜਾ ਕੇ ਝਪਟ ਮਾਰੀ, ਉਹਨੇ ਛੱਡ ਕੇ ਘਾਹ ਮਾਰੀ ਟੱਕਰ ਹੱਡੀਆਂ ਪਸਲੀਆਂ ਖਗਾਤੀਆਂ, ਦੂਜੀ ਫੇਰ ਮਾਰੀ ਤੇ ਉਹ ਗਿਦੜੀ ਕਹਿੰਦੀ ਵੀ ਤੇਰੀ ਸ਼ਿਕਾਰ ਨਹੀਂ ਮਾਰ ਹੁੰਦਾ ਆ ਜਾ ਕੇ ਨਾ, ਹੁਣ ਆਉਣ ਜੋਗਾ ਨਹੀਂ ਰਿਹਾ, ਹੁਣ ਮੇਰੇ ਵਾਲਾ ਸ਼ਿਕਾਰ ਹੋ ਗਿਆ। ਇਹ ਹਾਲਤ ਇਹਨਾਂ ਗਿੱਦੜਾਂ ਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਗਿੱਦੜ ਭੱਗੀਆਂ ਕਹਿੰਦੇ ਨੇ, ਇਹਨਾਂ ਨੂੰ ਇਉਂ ਭੱਗੀਆਂ ਕਹਿੰਦੇ ਜੀ ਮੈਂ ਜਾਂਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਕੜ ਕੇ ਲਿਆਵਾਂਗਾ।
ਹੰਕਾਰ ਤਾਰ ਗੁਰੂ ਸੰਗ ਬੋਲਿਓ,
ਹੰਕਾਰ ਧਾਰਨ ਕਰਕੇ ਬੜੇ ਹੰਕਾਰ ਦੇ ਵਿੱਚ ਬੋਲੇ ਹਨ। ਬਾਕੀ ਕਥਾ ਗੁਰੂ ਕਿਰਪਾ ਕਰੇ ਕੱਲ ਆਏ ਦੀ ਸ਼ਮਾ ਹੋ ਗਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਕਥਾ ਇਹ ਵਿਚਾਰ ਕਰਦੇ ਹਾਂ, ਉਹਨਾਂ ਪੁਰਾਣਾਂ ਦੀ ਖਿਮਾ ਕਰਨੀ। ਆਓ ਦੋ ਦਿਨ ਆਪ ਜੀ ਦੀ ਸੇਵਾ ਵਿੱਚ ਇਸ ਸਟੇਜ ਤੇ ਹੋਰ ਅਰਦਾਸ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਕਥਾ ਇੱਥੇ ਸਮਾਪਤ ਹੈ। ਸਮਾਪਤੀ ਦਾ ਬੰਗਲ ਉਪਰੰਤ ਫਿਰ ਸਾਹਿਬ ਜੀ ਨਾਮ ਸਾਹਿਬ ਦਾ ਪਾਠ ਹੋ ਗਿਆ। ਹੇ ਗੋਬਿੰਦ ਹੇ ਗੋਪਾਲ ਹੇ ਦਯਾਲ ਲਾਲ ਪ੍ਰਾਣ ਨਾਥ ਅਨਾਥ ਸਭੇ ਦੀਨ ਦਰਦ ਨਿਵਾਰ ਹੇ ਸਮਰੱਥ ਕਵਨ ਪੂਰਨ ਮੋਹੇ ਮਯਾ ਭਾਰ ਅੰਧਕੂਪ ਮਹਾਪਿਆਨ ਨਾਨਕ ਪਾਰੇ ਉਤਾਰ ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਯਾਲ ਏਕ ਅੱਖਰ ਹਰਮਨ ਵਸਤ ਨਾਨਕ ਹੋਤ ਨਿਧਾਨ ਵਾਹਿਗੁਰੂ ਨਾਮ ਜਵਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ।